ਜੋ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਜਿਨ੍ਹਾਂ ਨੂੰ ਪੰਥ ਨੇ ਚੂੜਾਮਣੀ ਦਾ ਖਿਤਾਬ ਬਖਸ਼ਿਆ, ਇਹ ਪਾਵਨ ਕਥਾ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ ਲਿਖੀ। ਸੂਰਜ ਪ੍ਰਕਾਸ਼ ਗ੍ਰੰਥ ਦੀਆਂ 12 ਰਾਸਾਂ ਪਿੱਛੇ ਸਮਾਪਤ ਹੋ ਚੁੱਕੀਆਂ ਹਨ। 12 ਰਾਸਾਂ ਦੀ ਸਮਾਪਤੀ ਤੋਂ ਬਾਅਦ 6 ਰੁੱਤਾਂ ਦੀ ਆਰੰਭਤਾ ਹੋ ਰਹੀ ਹੈ, ਪਹਿਲੀ ਰੁੱਤ ਦੀ ਆਰੰਭਤਾ ਹੋ ਰਹੀ ਹੈ। ਉਹਦੇ ਵਿੱਚ ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 10 ਪਾਤਸ਼ਾਹੀਆਂ ਦਾ ਮੰਗਲ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਕੀਤਾ, ਔਰ ਨਾਮ ਜਪਣ ਵਾਲੇ ਪ੍ਰੇਮੀ ਗੁਰਸਿੱਖਾਂ ਦਾ, ਖਾਲਸੇ ਪੰਥ ਦਾ ਮੰਗਲ ਕੀਤਾ। ਉਹ ਜੋ ਮੰਗਲਾਚਰਨ ਸਨ, ਉਹ ਕੱਲ ਦੀ ਕਥਾ ਵਿੱਚ ਆਪਾਂ ਵਿਚਾਰੇ ਹਨ। ਮੰਗਲਾਚਰਨਾਂ ਤੋਂ ਬਾਅਦ ਹੁਣ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਥਾ ਦੀ ਲੜੀ ਤੋਰਨ ਲੱਗੇ। ਇਹ ਕਥਾ ਦੀ ਲੜੀ ਚੱਲਣ ਲੱਗੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ 9ਵੇਂ ਮਹੱਲੇ ਦੇ ਸਲੋਕਾਂ ਵਿੱਚ ਇੱਕ ਦੋਹਰਾ ਉਚਾਰਨ ਕਰਕੇ ਭੇਜਿਆ ਸੀ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਇਹਦਾ ਜਵਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ ਲਿਖ ਕੇ ਭੇਜਿਆ ਸੀ। ਪੁਰਾਤਨ ਜਿਹੜੇ ਹੱਥ ਲਿਖਤ ਸਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਦਾਸ ਨੇ ਵੀ ਇੱਕ ਦੋ ਸਰੂਪਾਂ ਦੇ ਦਰਸ਼ਨ ਕੀਤੇ ਨੇ। ਹੱਥ ਨਾਲ ਲਿਖੇ ਹੋਏ ਜਿਹੜੇ ਹੱਥ ਲਿਖਤ ਸਰੂਪ ਨੇ ਸਤਿਗੁਰਾਂ ਦੇ, ਉੱਥੇ ਇਸ ਦੋਹਰੇ ਦੇ ਸਿਰਲੇਖ ਵਿੱਚ ਮਹੱਲਾ 10ਵਾਂ ਲਿਖਿਆ ਕਿ ਬਲ ਹੋਆ ਬੰਧਨ ਛੁਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਕਲਗੀਧਰ ਦਾ ਇਹ ਜਵਾਬ ਪੜ੍ਹ ਕੇ ਸੁਣ ਕੇ 9ਵੇਂ ਪਾਤਸ਼ਾਹ ਸਮਝ ਗਏ, ਉਸੇ ਵਕਤ 5 ਪੈਸੇ ਤੇ ਨਾਰੀਅਲ ਮੰਗਾਇਆ, ਔਰ ਜਿਹੜਾ ਸਿੱਖ ਜਵਾਬ ਲੈ ਕੇ ਆਇਆ ਸੀ ਉਸੇ ਨੂੰ 5 ਪੈਸੇ ਨਾਰੀਅਲ ਦੇ ਕੇ ਗੁਰਤਾ ਗੱਦੀ ਸ੍ਰੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਭੇਜੀ, ਤੇ ਜਿਵੇਂ ਉਹ ਸਿੱਖ ਗੁਰਤਾ ਗੱਦੀ ਲੈ ਕੇ ਆਇਆ, ਗੁਰਤਾ ਗੱਦੀ ਦੀ ਜੋਤ ਜੋ 5 ਪੈਸੇ ਨਾਰੀਅਲ ਦੇ ਸਰੂਪ ਵਿੱਚ ਭਿਦਤ ਹੈ, ਉਹ ਸਿੱਖ ਜਿਵੇਂ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਆਓ ਉਹ ਕਥਾ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿੱਲੀ ਤੇ ਸਿੱਖ ਪ੍ਰਥਮ ਜੋ ਗਮਨਿਓ ਆਇਸਲੇ,
ਸਤਿਗੁਰਾਂ ਤੋਂ 9ਵੇਂ ਪਾਤਸ਼ਾਹ ਤੋਂ ਆਗਿਆ ਲੈ ਕੇ ਜਿਹੜਾ ਪਹਿਲਾਂ ਸਿੱਖ ਦਿੱਲੀ ਤੋਂ ਚੱਲਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ 2-4 ਦਿਨ ਪਹਿਲਾਂ ਦਾ ਹੀ ਬਚਨ ਹੈ, ਤੇ ਕਹਿੰਦੇ ਜਿਹੜਾ ਸਿੱਖ ਦਿੱਲੀ ਤੋਂ ਚੱਲ ਕੇ ਆਇਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੋਂ ਆਗਿਆ ਲੈ ਕੇ,
ਤੇਗ ਬਹਾਦਰ ਸਤਿਗੁਰੂ ਪਠਿਓ ਭੇਟ ਕੋ
ਦੇ। ਸਿੱਖ ਦਿੱਲੀ ਤੋਂ ਚੱਲ ਕੇ ਆਇਆ ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭੇਟਾ ਦੇ ਕੇ ਭੇਜਿਆ, ਪੰਜ ਪੈਸੇ ਔਰ ਸ਼੍ਰੀ ਫਲ। ਸ਼੍ਰੀ ਫਲ ਜਿਹਨੂੰ ਆਪਾਂ ਨਾਰੀਅਲ ਵੀ ਕਹਿੰਦੇ ਹਾਂ, ਜਿੰਨੇ ਫਲ ਨੇ ਧਰਤੀ ਤੇ ਉਹਨਾਂ ਸਾਰੇ ਫਲਾਂ ਦਾ ਸ਼੍ਰੋਮਣੀ ਫਲ ਸ਼੍ਰੀ ਫਲ ਹੈ, ਨਾਰੀਅਲ ਸ਼੍ਰੀ ਫਲ। ਗੁਰੂ ਘਰ ਦੇ ਵਿੱਚ ਇਹ ਮਰਿਆਦਾ ਰਹੀ ਹੈ, ਜਦੋਂ ਵੀ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ ਹੈ, ਸ਼੍ਰੀ ਫਲ ਭੇਟ ਕਰਕੇ, ਨਾਰੀਅਲ ਭੇਟ ਕਰਕੇ, ਨਾਲ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ। ਤੋ ਸ਼੍ਰੀ ਫਲ ਨਾਰੀਅਲ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭੇਟਾ ਰੂਪ ਦੇ ਵਿਚ ਉਸ ਸਿੱਖ ਨੂੰ ਦੇ ਕੇ ਦਿੱਲੀ ਤੋਂ ਭੇਜਿਆ ਹੈ।
ਸਵਈਆ ਛੰਦ ਪੈਸੇ ਪੰਚੋ ਸ਼੍ਰੀ ਫਲ ਸੁੰਦਰ ਗੁਰਤਾ ਅਰਪਣ ਕੀ ਵਿਦ ਜੋਏ।
ਪੰਜ ਪੈਸੇ ਔਰ ਸ਼੍ਰੀ ਫਲ ਜੋ ਬਹੁਤ ਸੁੰਦਰ ਹੈ, ਇਹ ਗੁਰਤਾ ਗੱਦੀ ਭੇਟ ਕਰਨ ਸਮੇਂ ਜੋ ਮਰਿਆਦਾ ਪਹਿਲੇ ਵੱਡੇ ਸਤਿਗੁਰਾਂ ਨੇ ਚਲਾਈ, ਸਭ ਤੋਂ ਪਹਿਲਾਂ ਇਹ ਮਰਿਆਦਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਚਲਾਈ, ਜਦੋਂ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਉਸ ਵੇਲੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕੀਤੀਆਂ ਸੀ। ਉਹ ਵੱਡੇ ਸਤਿਗੁਰਾਂ ਦੇ ਸਮੇਂ ਦੀ ਜੋ ਚਲਾਈ ਹੋਈ ਮਰਿਆਦਾ ਹੈ, ਗੁਰਤਾ ਗੱਦੀ ਅਰਪਣ ਸਮੇਂ ਜਿਹੜੀ ਵਿਧੀ ਮਰਿਆਦਾ ਪਹਿਲੇ ਸਤਿਗੁਰਾਂ ਦੀ ਚਲਾਈ ਹੋਈ ਹੈ, ਉਸੇ ਮਰਿਆਦਾ ਦੀ ਪਾਲਣਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕਰਦੇ ਹੋਇਆ ਪੰਜ ਪੈਸੇ ਔਰ ਇਕ ਨਾਰੀਅਲ ਸ਼੍ਰੀ ਫਲ ਇਸ ਸਿੱਖ ਦੇ ਹੱਥ ਵਿਚ ਭੇਟਾ ਰੂਪ ਦੇ ਵਿਚ ਗੁਰੂ ਕਲਗੀਧਰ ਜੀ ਲਈ ਭੇਜਿਆ ਹੈ।
ਲੇਕਰ ਪੰਥ ਬਿਕੈ ਪ੍ਰਸਾਨਿਓ।
ਸ਼੍ਰੀ ਫਲ ਔਰ ਪੰਜ ਪੈਸੇ ਲੈ ਕੇ ਉਹ ਸਿੱਖ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਤੇ ਚੱਲ ਪਿਆ।
ਸ੍ਰੀ ਉਹਨਾਂ ਕਿਸ ਤਲ ਸਖਤ ਨਸੂਏ।
ਸਿੱਖ ਰਸਤੇ ਚ ਕਿਤੇ ਰੁਕਿਆ ਨਹੀਂ, ਦਿਨ ਰਾਤ ਨਿਰੰਤਰ ਲਗਾਤਾਰ ਚੱਲਦਾ ਰਿਹਾ। ਮਹਾਰਾਜ ਜੀ ਦੇ ਬਚਨ ਸਨ ਵੀ ਤੂੰ ਥੱਕੇਗਾ ਨਹੀਂ, ਤੂੰ ਗੁਰੂ ਸਾਹਿਬ ਦੇ ਬਚਨਾਂ ਸਦਕਾ ਕਹਿੰਦੇ ਹੋ ਰਿਸ ਸਿੱਖ ਨੂੰ ਥਕਾਵਟ ਨਹੀਂ ਹੋਈ, ਰਸਤੇ ਚ ਥੱਕਿਆ ਨਹੀਂ, ਨਾ ਹੀ ਉਹਨੇ ਕਿਤੇ ਆਰਾਮ ਕੀਤਾ, ਦਿਨ ਰਾਤ ਨਿਰੰਤਰ ਦਿੱਲੀ ਤੋਂ ਲਗਾਤਾਰ ਚੱਲਦਾ ਆਇਆ।
ਗੁਰ ਆਗਿਆ ਸਿਉਂਦਨ ਸਵਾਰੀ।
ਸਤਿਗੁਰਾਂ ਦੀ ਜਿਹੜੀ ਆਗਿਆ ਸੀ ਉਹ ਸਿੱਖ ਵਾਸਤੇ ਰੱਥ ਦੀ ਸਵਾਰੀ ਸੀ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਗਿਆ ਕੀਤੀ ਹੈ, ਹੁਕਮ ਕੀਤਾ ਹੈ, ਉਹ ਜਿਹੜਾ ਹੁਕਮ ਹੈ ਨੌਵੇਂ ਪਾਤਸ਼ਾਹ ਦਾ ਆਗਿਆ ਹੈ, ਉਹ ਆਗਿਆ ਇਸ ਸਿੱਖ ਵਾਸਤੇ ਰੱਥ ਦੀ ਸਵਾਰੀ ਹੈ।
ਕਿਤੇ ਉਤਸ਼ਾਹ ਸੋਤ ਤਬ
ਜਿਹੜਾ ਇਹਦੇ ਚਿੱਤ ਦਾ ਉਤਸ਼ਾਹ ਹੈ ਸਿੱਖ ਦਾ, ਐਸਾ ਉਤਸ਼ਾਹ ਜਿਹੜਾ ਗੁਰੂ ਕਲਗੀਧਰ ਜੀ ਲਈ ਪਹੁੰਚਣ ਵਾਸਤੇ ਪ੍ਰੇਰ ਰਿਹਾ, ਕਹਿੰਦੇ ਉਹ ਮਾਨੋ ਇਸ ਰੱਥ ਦਾ ਰਥਵਾਹੀ ਹੈ, ਉਹ ਮਾਨੋ ਇਸ ਰੱਥ ਨੂੰ ਪ੍ਰੇਰ ਕੇ ਚਲਾਉਣ ਵਾਲਾ ਸਾਰਥੀ ਹੈ।
ਪਹੁੰਚੀ ਆਣ ਅਨੰਦਪੁਰ ਸੋ ਸਿੱਖ।
ਉਹ ਸਿੱਖ ਚਲਦਾ ਚਲਦਾ ਦਿੱਲੀ ਤੋਂ ਮਜਲ ਮਾਰਦਾ ਹੋਇਆ ਬੜੀ ਛੇਤੀ ਨਾਲ ਬਿਨਾਂ ਰੁਕਿਆ ਬਿਨਾਂ ਥੱਕਿਆ ਸ੍ਰੀ ਅਨੰਦਪੁਰ ਸਾਹਿਬ ਚੱਲ ਕੇ ਪਹੁੰਚਿਆ ਹੈ।
ਕੁਸ਼ਲ ਕੈਤ ਬੂਜਤ ਨਰਕੋਏ।
ਔਰ ਅਨੰਦਪੁਰ ਸਾਹਿਬ ਦੇ ਵਿਚ ਇਹਨੇ ਪ੍ਰਵੇਸ਼ ਕੀਤਾ, ਜਿਹੜਾ ਸਿੱਖ ਰਸਤੇ ਵਿਚ ਮਿਲਦਾ ਹੈ ਇਹਦੇ ਕੋਲੋਂ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ, ਕਿਉਂਕਿ ਸਭ ਨੂੰ ਪਤਾ ਸੀ ਸਿੱਖ ਦਿੱਲੀਓਂ ਚੱਲ ਕੇ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ, ਇਸ ਕਰਕੇ ਹਰ ਇੱਕ ਸਿੱਖ ਇਹਦੇ ਕੋਲੋਂ ਕੁਸ਼ਲ ਪ੍ਰਸੰਨਤਾ ਦਾ ਸਵਾਲ ਕਰਦਾ ਹੈ।
ਸਵਾ ਪਹਿਰ ਦਿਨ ਆਇਓ ਤਿਸ ਛਿਨ ਬੈਠੇ ਸ਼੍ਰੀ ਗੋਬਿੰਦ ਸਿੰਘ ਰਾਏ।
ਸਵਾ ਪਹਿਰ ਦਿਨ ਬਤੀਤ ਹੋਇਆ ਸੀ ਉਸ ਸਮੇਂ, ਸਵਾ ਪੈਰ ਦਿਨ ਬਤੀਤ ਹੋ ਚੁੱਕਾ ਸੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਬਾਜਾਂ ਵਾਲੇ ਚੋਜੀ ਪ੍ਰੀਤਮ ਉਸ ਸਮੇਂ ਦਰਬਾਰ ਦੇ ਵਿਚ ਸੱਜ ਕੇ ਬੈਠੇ ਹੋਏ ਸਨ। ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਦੀ ਸੋਭਾ ਵਧਾ ਰਹੇ ਨੇ ਬੈਠੇ ਹੋਏ।
ਜਗਤ ਸਮਸਤ ਜੋ ਵਰਤੈ ਨਿਤ ਪ੍ਰਤ ਸੋ ਸਭ ਚਿਤ ਮੈਂ ਬਿਦਤੈ ਆਏ।
ਖਾਲਸਾ ਜੀ, ਜੋ ਕੁਝ ਸਾਰੇ ਜਗਤ ਵਿਚ ਵਰਤਦਾ ਹੈ, ਜੋ ਕੁਝ ਵੀ ਹੁੰਦਾ ਹੈ, ਕਿਤੇ ਵੀ ਹੋ ਰਿਹਾ, ਪੂਰੇ ਬ੍ਰਹਿਮੰਡ ਵਿਚ, ਪੂਰੇ ਵਿਸ਼ਵ ਦੇ ਵਿਚ, ਜਿੱਥੇ ਵੀ ਜੋ ਕੁਝ ਵੀ ਹੋ ਰਿਹਾ ਵਰਤ ਰਿਹਾ, ਉਹ ਗੁਰੂ ਕਲਗੀਧਰ ਦੇ ਹਿਰਦੇ ਚ ਪਹਿਲਾਂ ਪਤਾ ਲੱਗ ਜਾਂਦਾ। ਦਸਵੇਂ ਪਾਤਸ਼ਾਹ ਜੀ ਦੇ ਹਿਰਦੇ ਚੋਂ ਪਹਿਲਾਂ ਹੀ ਪ੍ਰਗਟ ਹੋ ਜਾਂਦਾ ਵੀ ਇਹ ਵਰਤਾਰਾ ਵਰਤ ਗਿਆ। ਐਸੇ ਦਸਵੇਂ ਪਾਤਸ਼ਾਹ ਜੀ ਮਹਾਰਾਜ, ਇਸੇ ਕਰਕੇ ਸਤਿਗੁਰਾਂ ਨੂੰ ਕਿਹਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਜੀ ਸਾਰੇ ਘਾਟਾਂ ਦੇ ਅੰਦਰ ਦੀ ਜਾਣਨ ਵਾਲੇ ਨੇ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਜੋ ਸਾਰੇ ਜਗਤ ਵਿਚ ਸਾਰੇ ਸੰਸਾਰ ਵਿਚ ਵਰਤ ਰਿਹਾ ਉਹ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜਾਣੀ ਜਾਣ ਜਾਣਦੇ ਨੇ। ਪਹਿਲਾਂ ਉਨ੍ਹਾਂ ਦੇ ਹਿਰਦੇ ਵਿਚ ਉਹ ਵਿਦਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ।
ਕਿਤਕ ਮਸੰਦ ਬਿਲਾਂ ਦੇ ਚਿੰਤ ਜੁਤ,
ਕਈ ਮਸੰਦ ਬੈਠੇ ਸੀ ਕਲਗੀਧਰ ਦੇ ਦਰਬਾਰ ਵਿਚ ਜਿਨ੍ਹਾਂ ਦੇ ਮਨ ਵਿਚ ਬੜੀ ਭਾਰੀ ਚਿੰਤਾ, ਪਤਾ ਨੀ ਦਿੱਲੀ ਚ ਕੀ ਹੋਇਆ, ਖਬਰੇ ਉਥੇ ਕੀ ਵਰਤਿਆ ਹੋਣਾ, ਪਤਾ ਨੀ ਇਹ ਸਿੱਖ ਕੀ ਸੁਨੇਹਾ ਲੈ ਕੇ ਆਇਆ। ਏਦਾਂ ਜਿੰਨੇ ਮਸੰਦ ਸੀ ਸਾਰਿਆਂ ਦੇ ਮਨਾਂ ਵਿਚ ਚਿੰਤਾ ਵਰਤ ਰਹੀ ਹੈ। ਚਾਰੇ ਪਾਸੇ ਮਹਾਰਾਜ ਜੀ ਦੇ ਸਿੱਖਾਂ ਦਾ ਸਮੁਦਾਇ ਬੈਠਾ, ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਚਾਰੇ ਪਾਸੇ, ਮਹਾਰਾਜ ਜੀ ਦੇ ਚਾਰੇ ਪਾਸੇ ਆਲੇ ਦੁਆਲੇ ਘੇਰਾ ਪਾਈ ਸਿੱਖ ਬੈਠੇ ਹਨ।
ਇਚਿਤ ਰਹਿਤ ਸਮੀਪ ਕਦੀਮੇ,
ਕਈ ਸਿੱਖ ਸਤਿਗੁਰਾਂ ਦੇ ਬਹੁਤ ਜ਼ਿਆਦਾ ਕਦੀਮੀ ਮੁੱਢ ਕਦੀਮੀ ਸਿੱਖ ਨੇ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਸਮੀਪ ਰਹਿੰਦੇ ਨੇ। ਕਈ ਬਿਲਕੁਲ ਸਤਿਗੁਰਾਂ ਦੇ ਨਾਲ ਹੀ ਰਹਿੰਦੇ ਸਨ, ਭਾਵੇਂ ਰਾਤ ਦਾ ਸਮਾਂ ਹੋਵੇ ਤਾਂ ਵੀ ਸਤਿਗੁਰਾਂ ਦੇ ਪੈਰੇ ਚ ਰਹਿਣਾ, ਦਿਨ ਦੇ ਸਮੇਂ ਵੀ ਸਾਰਾ ਦਿਨ ਸਤਿਗੁਰਾਂ ਦੇ ਨਾਲ ਹੀ ਵਿਚਰਨਾ। ਏਦਾਂ ਮਹਾਰਾਜ ਜੀ ਦੇ ਜਿਹੜੇ ਮੁੱਢ ਕਦੀਮੀ ਨਿਕਟਵਰਤੀ ਸਿੱਖ ਨੇ ਜਿਹੜੇ ਸਦਾ ਮਹਾਰਾਜ ਜੀ ਦੇ ਨਾਲ ਰਹਿੰਦੇ ਹਨ। ਕਈ ਸਿੱਖ ਨਵੇਂ ਵੀ ਸੀ ਜਿਹੜੇ ਦਰਸ਼ਨਾਂ ਵਾਸਤੇ ਨਵੇਂ ਆਏ ਨੇ ਚੱਲ ਕੇ, ਕਈ ਤਾਂ ਨਾਲ ਹੀ ਰਹਿੰਦੇ ਨੇ, ਕਈ ਨਵੇਂ ਆਏ ਨੇ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਸ਼ੀਗਰ ਕਰਤ ਸਿੱਖ ਪਹੁੰਚਿਓ ਤਤ ਚਿੰਨ, ਦੇਖੇ ਉੱਤੇ ਸਤਿਗੁਰ ਅਗਵਾਏ।
ਬੜੀ ਸ਼ੀਘਰਤਾਈ ਨਾਲ ਉਹ ਸਿੱਖ ਦਿੱਲੀ ਤੋਂ ਚੱਲ ਕੇ ਆਇਆ, ਪੰਜ ਪੈਸੇ ਨਾਰੀਅਲ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਤਤਸ਼ਿਨ ਪਹੁੰਚਿਆ। ਜਦੋਂ ਸਿੱਖ ਸਤਿਗੁਰਾਂ ਦੇ ਦਰਬਾਰ ਵਿਚ ਪਹੁੰਚਿਆ, ਇਹਨੂੰ ਵੇਖਦਿਆਂ ਸਾਰ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਜੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਤੇ ਬੈਠੇ ਸੀ ਮਹਾਰਾਜ ਜੀ। ਇਹ ਸਿੱਖ ਜਦੋਂ ਅੰਦਰ ਆਇਆ ਨਾ, ਇਹਨੂੰ ਵੇਖਦਿਆਂ ਸਾਰ ਕਲਗੀਧਰ ਜੀ ਅੱਗੋਂ ਉੱਠ ਕੇ ਖਲੋ ਗਏ ਹਨ।
ਗੁਰਤਾ ਪਹੁੰਚੀ ਲਖੀ ਨਮੋ ਕਰ,
ਮਹਾਰਾਜ ਜੀ ਸਮਝ ਗਏ ਤਾਂ ਉੱਠ ਕੇ ਖਲੋਤੇ ਨੇ ਨੌ ਦਸਵੇਂ ਪਾਤਸ਼ਾਹ ਕਿ ਸਾਡੇ ਵਾਸਤੇ ਗੁਰਤਾ ਗੱਦੀ ਪਹੁੰਚ ਗਈ ਹੈ। ਗੁਰਤਾ ਗੱਦੀ ਦਾ ਸਤਿਕਾਰ ਕਰਨ ਵਾਸਤੇ, ਕਿਉਂਕਿ ਉਹ ਪੰਜ ਪੈਸੇ ਨਾਰੀਅਲ ਆਇਆ ਨਾ, ਤੇ ਦਸਵੇਂ ਪਾਤਸ਼ਾਹ ਸਮਝ ਗਏ ਸਨ ਵੀ ਗੁਰਤਾ ਗੱਦੀ ਆ ਗਈ ਹੈ, ਤੇ ਗੁਰਤਾ ਗੱਦੀ ਦਾ ਆਈ ਦਾ ਸਤਿਕਾਰ ਕਰਨ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਤੇ ਉੱਠ ਕੇ ਉਹ ਜੋ ਪੰਜ ਪੈਸੇ ਨਾਰੀਅਲ ਆਏ ਨੇ ਉਹਨਾਂ ਨੂੰ ਨਮਸਕਾਰ ਕੀਤੀ ਹੈ।
ਹੁਣ ਬੈਠੇ ਸਿੰਘਾਸਨ ਆਏ,
ਨਮਸਕਾਰ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਮੁੜ ਕੇ ਫੇਰ ਸਿੰਘਾਸਨ ਦੇ ਉੱਤੇ ਆਪਣੇ ਪਲੰਘੇ ਦੇ ਉੱਤੇ ਕਲਗੀਧਰ ਜੀ ਬੈਠ ਗਏ ਨੇ।
ਦਰ ਪੈਸੇ ਆਗੇ ਸਭ ਦੇਖਤ,
ਕਹਿੰਦੇ ਉਹ ਜਿਹੜਾ ਸਿੱਖ ਸੀ ਉਹਨੇ ਪੰਜ ਪੈਸੇ ਤੇ ਉਹ ਸ਼੍ਰੀ ਫਲ ਨਾਰੀਅਲ, ਪਹਿਲਾਂ ਪੰਜ ਪੈਸੇ ਮਹਾਰਾਜ ਜੀ ਦੇ ਕਲਗੀਧਰ ਦੇ ਚਰਨਾਂ ਵਿਚ ਰੱਖੇ ਹਨ।
ਇਹ ਸ਼੍ਰੀ ਫਲ ਚੋਰੀ ਮੈਂ ਪਾਏ,
ਔਰ ਉਹ ਜਿਹੜਾ ਸ਼੍ਰੀ ਫਲ ਸੀ ਉਹ ਗੁਰੂ ਕਲਗੀਧਰ ਜੀ ਨੇ ਆਪਣੀ ਝੋਲੀ ਵਿਚ ਪਾਇਆ। ਪੰਜ ਪੈਸੇ ਚਰਨਾਂ ਵਿਚ ਰੱਖੇ ਨੇ ਸਿੱਖ ਨੇ, ਤੇ ਸ਼੍ਰੀ ਫਲ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਝੋਲੀ ਵਿਚ ਪਾਇਆ ਹੈ।
ਹੱਥ ਬੰਦ ਬੰਧਨ ਸਿੱਖ ਕੀਨਤ,
ਸਿੱਖ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਭਾਵਨਾ ਨਾਲ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਅਰਬਿੰਦਨ ਸੀਸ ਟਿਕਾਏ,
ਗੁਰੂ ਸਾਹਿਬ ਦੇ ਚਰਨ ਕਮਲਾਂ ਦੇ ਉੱਤੇ ਸਿੱਖ ਨੇ ਆਪਣਾ ਸੀਸ ਟਿਕਾਇਆ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ।
ਹੁਣ ਸਿੱਖ ਨੇ ਸਿੱਖ ਸਭਾ ਸਰਬ ਕੋ,
ਫਿਰ ਉਹ ਸਿੱਖ ਨੇ ਸਾਰੀ ਸਭਾ ਜਿੰਨੀ ਵੀ ਬੈਠੀ ਸੀ ਸੰਗਤ ਬੈਠੀ ਸੀ,
ਨਮੋ ਕਰੀ ਚੌਂਦਿਸ਼ ਮੁਖ ਫੇਰ,
ਚਾਰੇ ਪਾਸੇ ਮੁਖ ਫੇਰ ਕੇ ਹੱਥ ਜੋੜ ਕੇ ਸਿੱਖ ਨੇ ਜਿੰਨੇ ਸਿੱਖ ਬੈਠੇ ਸੀ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਨਮਸਕਾਰ ਕੀਤੀ। ਸਾਰੀ ਸੰਗਤ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਹੈ।
ਇਸ ਲਈ ਸਤਿਗੁਰ ਕੀ ਬੈਠੇ ਹੋ,
ਸਤਿਗੁਰਾਂ ਦੀ ਆਗਿਆ ਲੈ ਕੇ, ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ, ਸਿੱਖਾਂ ਦੀ ਆਗਿਆ ਲੈ ਕੇ, ਉਹ ਸਿੱਖ ਮਹਾਰਾਜ ਜੀ ਦੇ ਦੀਵਾਨ ਵਿਚ ਸਤਿਗੁਰਾਂ ਦੀ ਸਭਾ ਵਿਚ ਚਰਨਾਂ ਚ ਬੈਠ ਗਿਆ।
ਸਨਮੁਖ ਸੁੰਦਰ ਦਰਸ਼ਨ
ਔਰ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਮਹਾਰਾਜ ਜੀ ਦੇ ਸੋਹਣੇ ਦਰਸ਼ਨ, ਸਨਮੁਖ ਸਾਹਮਣੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਸੁੰਦਰ ਦਰਸ਼ਨ ਕਰਨ ਲੱਗਾ।
ਸੁਧ ਬੂਜੀ ਸਭ ਲੱਗੇ ਉਸ ਨਾਮ,
ਮਹਾਰਾਜ ਜੀ ਨੇ ਸਾਰੀ ਸੁਧ ਪੁੱਛੀ ਹੈ, ਦਿੱਲੀ ਬਾਰੇ ਪੁੱਛਿਆ, ਗੁਰੂ ਨੌਵੇਂ ਪਾਤਸ਼ਾਹ ਬਾਰੇ ਪੁੱਛਿਆ। ਸੁਣ ਕੇ ਉਹ ਸਿੱਖ ਦਿੱਲੀ ਦੀ ਸਾਰੀ ਖਬਰ ਜੋ ਉਥੇ ਬੀਤ ਰਿਹਾ ਸੀ ਇਹਦੇ ਵੇਖਦਿਆਂ, ਉਹ ਸਾਰੀ ਖਬਰ ਇਹ ਸਿੱਖ ਨੇ ਸੁਣਾਈ ਹੈ।
ਤੁਰ ਕੇ ਚਲ ਜੋ ਖੋਟ ਬਡੇਰ,
ਇਹਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਤੁਰਕੇਸ਼ਰ ਔਰੰਗਾ ਜੋ ਬੜਾ ਵੱਡਾ ਖੋਟਾ ਆਦਮੀ ਹੈ, ਜਿਹਦੇ ਅੰਦਰ ਬੜੀ ਵੱਡੀ ਭਾਰੀ ਖੋਟ ਹੈ, ਜਿਹੜਾ ਭੈੜੀ ਬੁੱਧੀ ਦਾ, ਦੁਰਮਤ ਦਾ, ਕੁਬੁੱਧੀ ਦਾ ਧਾਰਨੀ ਹੈ।
ਕਰਤ ਕਥਨ ਤਾਨਕ ਪੰਤ ਕੇ,
ਮਹਾਰਾਜ ਜੀ ਉਹ ਨੌਵੇਂ ਪਾਤਸ਼ਾਹ ਜੀ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦੇ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਕਰ ਰਿਹਾ। ਬੜੀ ਕਠੋਰਤਾਈ ਨਾਲ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਨਾਲ ਨੁਰੰਗਾ ਪੇਸ਼ ਆ ਰਿਹਾ।
ਮੈਂ ਕੁਛ ਜਾਣੈ ਪ੍ਰਭੂ ਦਲੇਰ,
ਪਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਐਸੇ ਦਲੇਰ ਨੇ ਕਿ ਔਰੰਗਜ਼ੇਬ ਵੱਲੋਂ ਕੀਤੀ ਹੋਈ ਕਠਿਨਾਈ ਨੂੰ ਸਤਿਗੁਰੂ ਜੀ ਕੁਝ ਨਹੀਂ ਸਮਝਦੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਕੁਝ ਨਹੀਂ ਜਾਣਦੇ ਇਹਦੇ ਵੱਲੋਂ ਕੀਤੇ ਹੋਏ ਤਸ਼ੱਦਦਾਂ ਨੂੰ, ਇਹਦੇ ਵੱਲੋਂ ਕੀਤੀ ਹੋਈ ਕਠਿਨਾਈ ਨੂੰ, ਨੁਰੰਗੇ ਵੱਲੋਂ ਕੀਤੇ ਹੋਏ ਅਤਿਆਚਾਰਾਂ ਨੂੰ ਮਹਾਰਾਜ ਨੌਵੇਂ ਪਾਤਸ਼ਾਹ ਜੀ ਕੁਝ ਨਹੀਂ ਸਮਝਦੇ। ਐਸੇ ਦਲੇਰ ਪ੍ਰਭੂ ਹਨ।
ਬਦਨ ਪ੍ਰਫੁੱਲਤ ਇਕ ਸਮ ਨਿਤਰੈ,
ਸਤਿਗੁਰੂ ਨੌਵੇਂ ਪਾਤਸ਼ਾਹ ਦਾ ਚਿਹਰਾ ਉਸੇ ਤਰ੍ਹਾਂ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ।
ਜਥਾ ਪ੍ਰਭਾਤ ਤਿਰੈ ਪਰ ਬਿੰਦ,
ਮਹਾਰਾਜ ਜੀ ਇਸ ਤਰ੍ਹਾਂ ਖਿੜਿਆ ਹੋਇਆ ਜਿਵੇਂ ਪ੍ਰਭਾਤ ਵੇਲੇ ਦਿਨ ਚੜ੍ਹਦਿਆਂ ਕਮਲ ਦਾ ਫੁੱਲ ਖਿੜਦਾ ਹੈ। ਹਾਲਾਂਕਿ ਕਈ ਦਿਨਾਂ ਦੇ ਭੁੱਖੇ ਨੇ ਨੌਵੇਂ ਪਾਤਸ਼ਾਹ, ਕਈ ਦਿਨਾਂ ਤੋਂ ਉਨ੍ਹਾਂ ਨੂੰ ਪੀਣ ਵਾਸਤੇ ਪਾਣੀ ਤੱਕ ਨਹੀਂ ਦਿੱਤਾ ਗਿਆ, ਪਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਿੰਜਰੇ ਚ ਵੀ ਰੱਖਿਆ ਗਿਆ, ਨਜ਼ਰਬੰਦ ਕੀਤਾ ਹੋਇਆ, ਪਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਿਆ। ਚਿਹਰੇ ਤੇ ਉਸੇ ਤਰ੍ਹਾਂ ਦੀ ਕ੍ਰਾਂਤੀ ਤੇ ਉਸੇ ਤਰ੍ਹਾਂ ਦਾ ਨੂਰ ਹੈ ਜਿਵੇਂ ਦਿਨ ਚੜ੍ਹਦਿਆਂ ਕਮਲ ਦਾ ਫੁੱਲ ਖਿੜਦਾ, ਉਸੇ ਤਰ੍ਹਾਂ ਕਮਲ ਦੇ ਫੁੱਲ ਵਾਂਗੂ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਕ ਰਸ ਨਿਰੰਤਰ ਚਿਹਰਾ ਖਿੜਿਆ ਹੋਇਆ ਹੈ।
ਪਠੈ ਨੁਰੰਗਾ ਕੁਮਤ ਮੁਲਾਨੇ,
ਜਿਹੜੇ ਕੁਮਤ ਦੇ ਧਾਰਨੀ ਭੈੜੀ ਮਤ ਵਾਲੇ ਨੁਰੰਗੇ ਦੇ ਮੁਲਾਣੇ ਨੇ, ਨੁਰੰਗਾ ਬਾਰ ਬਾਰ ਉਨ੍ਹਾਂ ਮੁਲਾਣਿਆਂ ਨੂੰ ਨੌਵੇਂ ਪਾਤਸ਼ਾਹ ਜੀ ਕੋਲ ਭੇਜਦਾ ਹੈ।
ਜੀ ਸਿਆਣੇ ਉਮਰਾਵ ਬਿਲੰਦ,
ਜਿਹੜੇ ਨੁਰੰਗੇ ਦੇ ਬੜੇ ਬੜੇ ਸਿਆਣੇ ਉਮਰਾਵ ਅਹਿਲਕਾਰ ਅਫਸਰ ਹਨ,
ਕਰਾਮਾਤ ਕੁਝ ਕਰੋ ਦਿਖਾਵਨ,
ਸਿਆਣੇ ਅਫਸਰ ਅਹਿਲਕਾਰ ਮੁਲਾਣਿਆਂ ਦੇ ਸਮੇਤ ਬਾਰ ਬਾਰ ਨੌਵੇਂ ਪਾਤਸ਼ਾਹ ਕੋਲ ਆਉਂਦੇ ਨੇ ਤੇ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ ਨੇ ਕਿ ਹੇ ਗੁਰੂ ਤੇਗ ਬਹਾਦਰ ਸਾਹਿਬ, ਜੇ ਤੁਹਾਡੇ ਚ ਕੋਈ ਕਰਾਮਾਤ ਅਜਮਤ ਆ ਤੇ ਤੁਸੀਂ ਆਪਣੀ ਕਰਾਮਾਤ ਵਿਖਾਓ, ਤੁਸੀਂ ਆਪਣੀ ਕੋਈ ਵੀ ਕਰਾਮਾਤ ਬਾਦਸ਼ਾਹ ਦੇ ਕਹਿਣ ਤੇ ਵਿਖਾਓ,
ਧਰਮ ਜੋ ਹਿੰਦ,
ਜੇ ਤੁਸੀਂ ਕੋਈ ਕਰਾਮਾਤ ਨਹੀਂ ਵਿਖਾਣੀ ਤੇ ਆਪਣਾ ਧਰਮ ਤਿਆਗ ਕੇ ਦੀਨੇ ਇਸਲਾਮ ਕਬੂਲ ਕਰ ਲਓ, ਸਾਡੀ ਸ਼ਰ੍ਹਾਂ ਦੀ ਜਿਹੜੀ ਮਰਿਆਦਾ ਉਹਨੂੰ ਧਾਰਨ ਕਰਕੇ ਕਲਮਾ ਪੜ੍ਹ ਲਵੋ,
ਸ਼੍ਰੋਮਣੀ ਸ਼ਰ੍ਹਾਂ ਜੇ ਆਵੋ,
ਸਾਡੀ ਜਿਹੜੀ ਸ਼ਰ੍ਹਾਂ ਹੈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ ਤੇ ਜੇ ਤੁਸੀਂ ਸਾਡੀ ਸ਼ਰ੍ਹਾਂ ਦੇ ਵਿਚ ਆ ਜਾਓ,
ਵਧੈ ਦੀਨ ਤੋਂ ਮਾਨੈ ਸਭ ਕੋਈ,
ਸਾਡਾ ਦੀਨ ਵਧੇਗਾ, ਸਾਡੇ ਇਸਲਾਮ ਧਰਮ ਦੇ ਵਿਚ ਵਾਧਾ ਹੋਵੇਗਾ, ਸਾਰਾ ਦੀਨ ਇਸਲਾਮ ਤੁਹਾਡੀ ਮਾਨਤਾ ਕਰੇਗਾ, ਤੁਹਾਡੀ ਪੂਜਾ ਕਰੇਗਾ, ਸਾਰੇ ਤੁਹਾਡੇ ਚਰਨਾਂ ਵਿਚ ਸਜਦਾ ਕਰਿਆ ਕਰਨਗੇ।
ਕਸ਼ਮੀਰੀ ਆਦ ਜਿਤਕ ਸਗ ਤੁਮਰੀ ਦਿਸ਼ ਦੇਖਤ ਸਭ ਕੋਏ,
ਗੁਰੂ ਤੇਗ ਬਹਾਦਰ ਸਾਹਿਬ ਜੋ ਤੁਹਾਡੇ ਵੱਲ ਵੇਖ ਰਹੇ ਨੇ, ਜਿੰਨੇ ਕਸ਼ਮੀਰੀ ਬ੍ਰਾਹਮਣ ਨੇ, ਕਸ਼ਮੀਰੀ ਪੰਡਿਤ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਆ ਕੇ ਕਿਹਾ ਵੀ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਾਂਗੇ, ਇਸ ਕਰਕੇ ਗੁਰੂ ਜੀ ਜੇ ਤੁਸੀਂ ਸਾਡਾ ਮਜ਼ਹਬ ਧਾਰਨ ਕਰਦੇ ਹੋ ਤੇ ਜਿਹੜੇ ਬ੍ਰਾਹਮਣ ਨੇ, ਕਸ਼ਮੀਰੀ ਪੰਡਿਤ ਨੇ, ਆਦਿਕ ਹੋਰ ਵੀ ਜਿਤਨਾ ਹਿੰਦੂ ਸਮਾਜ ਹੈ, ਉਹ ਸਾਰੇ ਤੁਹਾਡੇ ਵੱਲ ਵੇਖ ਰਹੇ ਨੇ, ਤੁਹਾਡੇ ਵੱਲ ਤੱਕ ਰਹੇ ਨੇ, ਜੇ ਤੁਸੀਂ ਸਾਡਾ ਇਸਲਾਮ ਧਰਮ ਕਬੂਲ ਕਰਦੇ ਹੋ ਦਿੱਤਾ ਉਹ ਸਾਰੇ ਸਾਡਾ ਇਸਲਾਮ ਧਰਮ ਕਬੂਲ ਕਰਨਗੇ
ਫਿਰ ਨਾ ਫੇਰੇ ਕਿਸੂ ਦੇਸ਼ ਮੈਂ
ਫਿਰ ਕਿਸੇ ਦੇਸ਼ ਦੇ ਵਿਚ ਸਾਡਾ ਧਰਮ ਨਹੀਂ ਫੇਰਿਆ ਜਾਏਗਾ ਸਾਡਾ ਧਰਮ ਨਹੀਂ ਮੋੜਿਆ ਜਾਏਗਾ
ਮੈਂ ਕਹੋ ਤੁਰਕ ਜਗ
ਸਾਰਾ ਜਗਤ ਸਾਡਾ ਕਹਿਣਾ ਮੰਨੇਗਾ ਸਾਰਾ ਭਾਰਤ ਵਰਸ਼ ਸਾਡਾ ਕਹਿਣਾ ਮੰਨ ਕੇ ਇਸਲਾਮ ਧਰਮ ਨੂੰ ਕਬੂਲ ਕਰਕੇ ਤੁਰਕ ਬਣ ਜਾਏਗਾ
ਇਮਚਿਤ ਚੈਤ ਨਜੇ ਅਤ ਰੁਚ ਕਰ
ਹੇ ਗੁਰੂ ਤੇਗ ਬਹਾਦਰ ਸਾਹਿਬ ਜੇ ਤੁਸੀਂ ਆਪਣੇ ਚਿੱਤ ਦੇ ਵਿਚ ਰੁਚੀ ਧਾਰਨ ਕਰਕੇ ਗੱਲ ਨਹੀਂ ਚਾਹੁੰਦੇ ਜੇ ਤੁਸੀਂ ਸਾਡਾ ਇਸਲਾਮ ਧਰਮ ਕਬੂਲ ਨਹੀਂ ਕਰਨਾ ਚਾਹੁੰਦੇ
ਅਜ਼ਮਤ ਕਰੋ ਸ਼ਾਹ ਕਹਿ ਜੋਏ
ਫਿਰ ਜੋ ਬਾਦਸ਼ਾਹ ਕਹਿੰਦਾ ਬਾਦਸ਼ਾਹ ਦੇ ਕਹਿਣ ਤੇ ਉਹੀ ਕਰਾਮਾਤ ਵਿਖਾਓ ਤੁਹਾਡੇ ਕੋਲੇ ਦੋ ਰਸਤੇ ਨੇ ਜਾਂ ਇਸਲਾਮ ਕਬੂਲ ਕਰ ਲੋ ਤੇ ਜੇ ਇਸਲਾਮ ਨਹੀਂ ਕਬੂਲ ਕਰਨਾ ਤੁਹਾਡੇ ਮਨ ਚ ਇਸ ਪ੍ਰਤੀ ਰੁਚੀ ਨਹੀਂ ਆਉਂਦੀ ਤੇ ਫਿਰ ਬਾਦਸ਼ਾਹ ਦੇ ਕਹਿਣ ਤੇ ਤੁਸੀਂ ਜਿਵੇਂ ਬਾਦਸ਼ਾਹ ਕਹੇ ਉਹਦੇ ਕਹਿਣ ਤੇ ਉਸੇ ਤਰ੍ਹਾਂ ਦੀ ਕਰਾਮਾਤ ਉਸੇ ਤਰ੍ਹਾਂ ਦੀ ਅਜ਼ਮਤ ਵਿਖਾਓ
ਰਾਮ ਰਾਏ ਬੋ ਕਰੀ ਅਦਕੇ
ਜਿਹੜਾ ਪਹਿਲੀ ਵਾਰ ਹੋਣਾ ਤੁਹਾਡੇ ਗੁਰੂ ਘਰ ਦੇ ਵਿਚੋਂ ਹੀ ਆਏ ਸਨ ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਸਪੁੱਤਰ ਸਨ ਬਾਬਾ ਰਾਮ ਰਾਏ ਜੀ ਵੀ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਕੋਲ ਆਏ ਸਨ ਤੇ ਉਨ੍ਹਾਂ ਨੇ ਵੀ ਆ ਕੇ ਬਾਦਸ਼ਾਹ ਨੂੰ ਕਈ ਪ੍ਰਕਾਰ ਦੀਆਂ ਕਰਾਮਾਤਾਂ ਤੇ ਅਜ਼ਮਤਾਂ ਵਿਖਾਈਆਂ ਨੇ
ਜਿਮ ਪਾਖੀ ਦਿਖ ਰਾਵਤ ਸੋਏ
ਜਿਵੇਂ ਬਾਦਸ਼ਾਹ ਬਾਬਾ ਰਾਮ ਰਾਏ ਨੂੰ ਕਹਿੰਦਾ ਰਿਹਾ ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਦੀਆਂ ਅਜ਼ਮਤਾਂ ਤੇ ਕਰਾਮਾਤਾਂ ਵਿਖਾਉਂਦੇ ਰਹੇ
ਹਜ਼ਰਤ ਨੇ ਦੀਨਤ
ਦੇਖੋ ਬਾਦਸ਼ਾਹ ਕਿੰਨਾ ਖੁਸ਼ ਹੋਇਆ ਰਾਮ ਰਾਏ ਤੇ ਉਹਨੇ ਰਾਮ ਰਾਏ ਦੀਆਂ ਕਰਾਮਾਤਾਂ ਅਜ਼ਮਤਾਂ ਵੇਖ ਕੇ ਰਾਮ ਰਾਏ ਨੂੰ ਬਹੁਤ ਸਾਰਾ ਧਨ ਦਿੱਤਾ ਬਹੁਤ ਸਾਰਾ ਇਨਾਮ ਬਾਬਾ ਰਾਮ ਰਾਏ ਨੂੰ ਵੰਡਿਆ
ਮਰਤਬਾ ਪਾਇਓ ਤਾਏ
ਔਰ ਬਾਬਾ ਰਾਮ ਰਾਏ ਜੀ ਨੂੰ ਬਾਦਸ਼ਾਹ ਦੇ ਕੋਲੋਂ ਵੱਡੇ ਮਰਾਤਬੇ ਪ੍ਰਾਪਤ ਹੋਏ ਬੜੀਆਂ ਉੱਚੀਆਂ ਪਦਵੀਆਂ ਬਾਬਾ ਰਾਮ ਰਾਏ ਜੀ ਨੂੰ ਪ੍ਰਾਪਤ ਹੋਈਆਂ
ਕਿਤੇ ਸਭ ਸੰਗਤ ਹੋਏ
ਕਿੱਧਰ ਹਰ ਪਾਸੇ ਵੇਖੋ ਉਹਨਾਂ ਦੀ ਸੰਗਤ ਹੈ ਉਹਨਾਂ ਦੀ ਸਿੱਖੀ ਸੇਵਕੀ ਹੈ
ਵਧੇ ਸਮਾਜ ਸੁਜਸ ਜਗ ਮਾਏ
ਉਹਨਾਂ ਦਾ ਕਿੰਨਾ ਸੁਜਸ ਵਧਿਆ ਸਾਰੇ ਜਗਤ ਵਿਚ ਕਿੰਨੀ ਪੂਜਾ ਕਿੰਨਾ ਸਤਿਕਾਰ ਬਾਬਾ ਰਾਮ ਰਾਏ ਜੀ ਦਾ ਹੋਇਆ ਜਦੋਂ ਔਰੰਗਜ਼ੇਬ ਦੇ ਕਹਿਣ ਤੇ ਉਹਨਾਂ ਨੇ ਕਰਾਮਾਤਾਂ ਵਿਖਾਈਆਂ
ਬਸੋ ਸ਼ਾਹ ਕੇ ਦੇਸ਼ਨ ਮੈਂ ਤੁਮ ਕੁਝ ਬਾਬੋ ਜਿਤ ਦਿਸ਼ ਚੱਲ ਜਾਓ
ਹੇ ਗੁਰੂ ਜੀ ਹਾਲੇ ਵੀ ਸਮਾਂ ਕੁਝ ਨਹੀਂ ਵਿਗੜਿਆ ਬਾਦਸ਼ਾਹ ਦੇ ਦੇਸ਼ ਵਿਚ ਤੁਸੀਂ ਵਸਦੇ ਹੋ ਆ ਜਿਹੜਾ ਦੇਸ਼ ਹੈ ਇਹ ਬਾਦਸ਼ਾਹ ਔਰੰਗਜ਼ੇਬ ਦਾ ਹੈ ਇਹਦੇ ਵਿਚ ਤੁਸੀਂ ਵਸਦੇ ਹੋ ਜੇ ਤੁਸੀਂ ਬਾਦਸ਼ਾਹ ਨੂੰ ਕਰਾਮਾਤ ਵਿਖਾਓਗੇ ਉਹਦੇ ਕਹਿਣ ਮੁਤਾਬਕ ਤੇ ਜਿੱਧਰ ਵੀ ਜਾਓਗੇ ਉਹਦੇ ਦੇਸ਼ ਵਿਚ ਜਿਸ ਵੀ ਜਗ੍ਹਾ ਤੇ ਜਾਓਗੇ ਉਥੇ ਤੁਹਾਡੀ ਪੂਜਾ ਹੋਏਗੀ ਉਥੇ ਹੀ ਤੁਹਾਡੀ ਮਾਨਤਾ ਹੋਏਗੀ
ਕਿਉਂ ਕਰਕੇ ਉਹ ਨਾ ਮਾਨੈ ਜਿਸ ਕੋ
ਇਹ ਗੁਰੂ ਜੀ ਕਿਉਂ ਨੀ ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨਦੇ ਬਾਦਸ਼ਾਹ ਦੀ ਗੱਲ ਕਿਉਂ ਨੀ ਮੰਨਦੇ
ਜਿਉ ਅਜ਼ਮਤ ਨੈ ਕੀ ਜੈ ਨਾਏ
ਇਸ ਕਰਕੇ ਤੁਸੀਂ ਨਾ ਕਰੋ ਇਨਕਾਰ ਨਾ ਕਰੋ ਬਾਦਸ਼ਾਹ ਦੇ ਕਹਿਣ ਤੇ ਕਰਾਮਾਤ ਵਿਖਾਓ ਬਾਦਸ਼ਾਹ ਦੇ ਕਹਿਣ ਤੇ ਅਜ਼ਮਤ ਵਿਖਾਓ
ਗੁਰੂ ਕਹਿਓ ਮੂਰਖ ਚਵਗੱਤਾ ਦੁਸ਼ਟ ਕੁਪੱਤਾ ਮਤ ਮੰਦਾ
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣ ਕੇ ਹੇ ਗੁਰੂ ਕਲਗੀਧਰ ਜੀ ਜਦੋਂ ਉਹਨਾਂ ਮੁਲਾਣਿਆਂ ਤੇ ਉਮਰਾਵਾਂ ਨੇ ਨੌਵੇਂ ਪਾਤਸ਼ਾਹ ਨੂੰ ਇਹ ਬਚਨ ਕਹੇ ਤੇ ਸੁਣ ਕੇ ਨੌਵੇਂ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ ਕਿ ਤੁਹਾਡਾ ਚਵਗੱਤਾ ਮੂਰਖ ਹੈ ਔਰੰਗਜ਼ੇਬ ਮੂਰਖ ਹੈ ਦੁਸ਼ਟ ਹੈ ਕੁਪੱਤਾ ਹੈ ਜਿਹਦੀ ਭੈੜੀ ਪੱਤ ਹੈ ਔਰ ਜਿਹੜਾ ਬੜੀ ਪਹਾੜੀ ਭੈੜੀ ਮਤ ਦਾ ਧਾਰਨੀ ਹੈ ਮਤ ਮੰਦਾ ਜਿਹੜਾ ਭੈੜੀ ਮਤ ਦਾ ਧਾਰਨੀ ਹੈ ਖੋਟੀ ਮਤ ਦਾ ਧਾਰਨੀ ਹੈ
ਦੁਰਮਤ ਰੱਤਾ ਹੋਏ ਬਿਨ ਸੱਤਾ
ਭੈੜੀ ਮਤ ਵਿਚ ਰੱਤਿਆ ਹੋਇਆ ਨੁਰੰਗਾ ਆਉਣ ਵਾਲੇ ਕੁਝ ਸਮੇਂ ਤਾਈ ਇਹਨੇ ਸੱਤਾ ਤੋਂ ਵਿਹੂਣੇ ਹੋ ਜਾਣਾ ਇਹਦੀ ਸੱਤਾ ਚਲੀ ਜਾਣੀ ਹੈ ਇਹਦਾ ਰਾਜ ਭਾਗ ਚਲਿਆ ਜਾਣਾ ਹੈ
ਉਤਾ ਤੁਰਕਨ ਤੇਜ ਬਿਲੰਦ
ਇਹਨੇ ਜਿੰਨਾ ਤੁਰਕਾਂ ਦਾ ਤੇਜ ਹੈ ਇਹ ਔਰੰਗਜ਼ੇਬ ਨੇ ਖਤਮ ਕਰ ਦੇਣਾ ਹੈ ਤੁਰਕਾਂ ਦਾ ਜਿੰਨਾ ਤੇਜ ਪ੍ਰਤਾਪ ਹੈ ਔਰੰਗਜ਼ੇਬ ਨੇ ਖਤਮ ਕਰ ਦੇਣਾ ਹੈ
ਜਖ ਮਾਰਤ ਤੱਤਾ ਹੋਏ ਕਰ ਮੱਤਾ
ਮਸਤ ਹੋਇਆ ਆਪਣੇ ਰਾਜ ਭਾਗ ਦੇ ਰੰਗ ਦੇ ਵਿਚ ਨਸ਼ੇ ਦੇ ਵਿਚ ਇਹ ਚੱਖ ਮਾਰਦਾ ਨੁਰੰਗਾ ਭੈੜੇ ਕਰਮ ਖੋਟੇ ਕਰਮ ਕਰ ਰਿਹਾ
ਬਨੇ ਉਵੱਤਾ ਕੱਤਾ ਦੁੰਦ
ਔਰ ਬੜਾ ਭੈੜਾ उपद्रव कर रहा है, उपद्रव करके पैड़े कर्म करके मन दे विच बहुते ज्यादा खोटी बिरती धारण करी बैठा।
गुरबल दिता बाबर लिता,
जेड़ा राज भाग नुरंगा अज भोग रहा है, ए राज भाग धन गुरु नानक साहब ने दिता सी और एदे वडेरे बाबर ने लिया सी। ए राज भाग इन्हां नूं गुरु घर वल्लों ही दिता होया है, गुरु नानक साहब ने वर दिता है ते बाबर ने लिया है।
नंद
ए जेड़ा बाबर दे पड़पोते दा पुत्तर है भाव नरंगा, इन्हें ए सारा राज भाग खो देना, ए वर जेड़ा गुरु नानक साहब ने दे वडेरे नूं दिता सी बाबर दे पड़पोतरे दे पुत्तर ने यानी कि नरंगे ने ए सारा भाग सारा राज गवा बैठना खो बैठना है।
करामात को कहे कहर जन,
जे तुसी कहर करामात कहंदे हो ते करामात नूं परमात्मा दे प्यारे कहर दसदे ने कि जेड़ी करामात है वो कहर है, करामात कहर दा नां है।
दरवेशन को ऐस न काज,
करामातां विखाउणियां दरवेशां दा कम नहीं है, जेड़े परमात्मा दे फकीर साई लोक ने परमेश्वर दे प्यारे दरवेश ने उना दा कम नहीं है करामातां विखाउणियां अजमतां विखाउणियां।
नाटक चेटक को कर विक्रामन,
नाटक चेटक करने महाराज जी दे बचन भी ने, नाटक चेटक किए कुकाजा प्रभ लोगन कह आवत लाजा, ए नाटक चेटक करने ए करामाता अजमता करामाता विखाउणियां।
प्रभ लोगन कह आवत लाज,
ए काम करके विखाउणे नाटक चेटक करके परमेश्वर दे प्यारियां नूं लाज आउंदी इहो जे काम करदे आं, परमेश्वर दे प्यारियां नूं इहो जे काम करके विखाउंदे आं शर्म आउंदी है।
अधिक धर्म तन धरे न छूणे,
दूजी गल जिहड़ी तुसीं धर्म त्यागण दी कहिंदे हो, साडा धर्म साडा साडे वास्ते बड़ा वड्डा धन है, और एडा वड्डा धन है साडा धर्म कि सानू अपने प्राणा तो अपनी जान तो भी प्यारा है, ते ऐसा धर्म असीं ऐसा धर्म रूपी धन ਉਹ ਅਸੀਂ ਕਦੇ ਨਹੀਂ ਤਿਆਗ ਸਕਦੇ।
ਨਿਜ ਨਿਜ ਪ੍ਰਿਆ ਸਭ ਕੋ ਸੁਖ ਸਾਜ,
ਨਾਲੇ ਆਪਣਾ ਆਪਣਾ ਧਰਮ ਸਾਰਿਆਂ ਨੂੰ ਪਿਆਰਾ ਹੁੰਦਾ, ਜਿੰਨੇ ਵੀ ਜੀਵ ਨੇ ਸੰਸਾਰ ਦੇ ਉਹਨਾਂ ਸਾਰਿਆਂ ਨੂੰ ਆਪੋ ਆਪਣਾ ਧਰਮ ਪਿਆਰਾ ਹੁੰਦਾ।
ਈਸ਼ਵਰ ਕਰੇ ਮੇਟ ਤੋ ਸਾਕੇ, ਹੱਥ ਜੋ ਕਰੇ ਮੂਡ ਮਤ ਪਾਜ,
ਈਸ਼ਵਰ ਨੇ ਜੋ ਕਰਨਾ ਉਹਨੂੰ ਕੋਈ ਮੇਟ ਨਹੀਂ ਸਕਦਾ, परमात्मा दी जेड़ी होनी है उनु कोई नहीं मेट सकदा, ते जेड़ा हठ करदा उस मूड दा जेड़ा पाज है वो सारे संसार विच उकड़ के सामने आ जाना।
मिर्दुल दा मिर्दुल कठन इत्यादिक पाखे, सुनकर दुख है अधिक और माए।
मिर्दुल कठन शब्द नौवे पातशाह जी महाराज जी ने अगे जवाब वजो दते, ਜਿਨ੍ਹਾਂ ਨੂੰ ਸੁਣ ਕੇ ਉਹ ਜਿਹੜੇ ਮੁਲਾਣੇ ਸਨ ਅਫਸਰ ਸਨ ਉਨ੍ਹਾਂ ਨੇ ਜਾ ਕੇ ਨੁਰੰਗੇ ਨੂੰ ਸੁਣਾਏ, ਤੇ ਨੁਰੰਗਾ ਸੁਣ ਕੇ ਮਹਾਰਾਜ ਜੀ ਦੇ ਜਿਹੜੇ ਇਤਿਹਾਸਕ ਸਾਰੇ ਬਚਨ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ, ਉਹ ਬਹੁਤ ਜ਼ਿਆਦਾ ਭਿਆਨਕ ਦੁੱਖ ਦੇ ਵਿਚ ਸੂਲ ਦੇ ਵਿਚ ਦੁਖੀ ਹੁੰਦਾ ਹੈ।
ਪੁਨ ਗੁਰਮੁਖੋ ਕੀਨ ਅਵਾਹਨ,
ਏਦਾਂ ਉਨ੍ਹਾਂ ਮੁਲਾਣਿਆਂ ਕਾਜੀਆਂ ਨੂੰ ਨੌਵੇਂ ਪਾਤਸ਼ਾਹ ਨੇ ਜਵਾਬ ਦੇ ਕੇ ਭੇਜ ਦਿੱਤਾ, ਫਿਰ ਇਹ ਸਿੱਖ ਦੱਸ ਰਿਹਾ ਨੌਵੇਂ ਦਸਵੇਂ ਪਾਤਸ਼ਾਹ ਨੂੰ, ਕਹਿੰਦਾ ਮਹਾਰਾਜ ਜਦੋਂ ਮੁਲਾਣੇ ਕਾਜੀ ਚਲੇ ਗਏ ਫਿਰ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਆਪਣੇ ਕੋਲ ਸੱਦਿਆ।
ਜਮਾਦਾਰ ਕਾਰਾਗ੍ਰਹਿ ਸਾਹਿਬ,
ਜਿਹੜਾ ਉਸ ਕਾਰਾਗ੍ਰਹਿ ਦਾ ਜਿੱਥੇ ਨੌਵੇਂ ਪਾਤਸ਼ਾਹ ਨੂੰ ਰੱਖਿਆ ਗਿਆ ਦਿੱਲੀ ਦੀ ਕੋਤਵਾਲੀ ਵਿਚ, ਉਸ ਕੋਤਵਾਲੀ ਦਾ ਜਿਹੜਾ ਜਮਾਦਾਰ ਹੈ ਉਹਨੂੰ ਦਸ ਨੌਵੇਂ ਪਾਤਸ਼ਾਹ ਨੇ ਭੇਜਿਆ ਮੈਨੂੰ ਬੁਲਾਉਣ ਵਾਸਤੇ।
ਸੋ ਗੁਰ ਸੇਵਕ ਹੋਏ ਅਨੁਕੂਲੇ, ਪੱਥੋ ਜੋ ਸਿੱਖ ਮਿਲਾਵੇ ਵਾਏ।
ਮਹਾਰਾਜ ਜੀ ਜਿਹੜਾ ਉਹ ਜਮਾਦਾਰ ਹੈ ਨਾ ਕੋਤਵਾਲੀ ਦਾ, ਉਹ ਨੌਵੇਂ ਪਾਤਸ਼ਾਹ ਦੇ ਅਨੁਸਾਰ ਹੋ ਕੇ ਉਹਨਾਂ ਦਾ ਸੇਵਕ ਬਣ ਚੁੱਕਾ, ਤੇ ਜਿਹੜੇ ਵੀ ਸਿੱਖ ਨੂੰ ਤੁਸੀਂ ਭੇਜਦੇ ਹੋ ਉਹ ਜਮਾਦਾਰ ਹੀ ਨੌਵੇਂ ਪਾਤਸ਼ਾਹ ਨਾਲ ਮਿਲਾਉਂਦਾ, ਹਾਲਾਂਕਿ ਬਾਦਸ਼ਾਹ ਵੱਲੋਂ ਹੁਕਮ ਹੈ ਕਿ ਨੌਵੇਂ ਪਾਤਸ਼ਾਹ ਨੂੰ ਕਿਸੇ ਨਾਲ ਮਿਲਣ ਨਾ ਦਿੱਤਾ ਜਾਏ, ਪਰ ਮਹਾਰਾਜ ਉਹ ਜਿਹੜਾ ਜਮਾਦਾਰ ਹੈ ਕੋਤਵਾਲੀ ਦਾ ਉਹ ਗੁਰੂ ਸਾਹਿਬ ਦਾ ਪ੍ਰੇਮੀ ਹੈ ਸੇਵਕ ਬਣ ਚੁੱਕਾ ਹੈ, ਉਹੀ ਸਾਰੇ ਭੇਜੇ ਹੋਏ ਤੁਹਾਡੇ ਸਿੱਖਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਿਲਾਉਂਦਾ ਹੈ, ਮੈਨੂੰ ਵੀ ਉਸੇ ਨੇ ਨੌਵੇਂ ਪਾਤਸ਼ਾਹ ਨਾਲ ਮਿਲਾਇਆ।
ਬੰਦਾ ਚਰਨ ਕਮਲ ਸ਼ਰਧਾਓ,
ਉਹਦੇ ਮਨ ਦੇ ਵਿਚ ਸਤਿਗੁਰਾਂ ਪ੍ਰਤੀ ਬੜੀ ਸ਼ਰਧਾ ਭਾਵਨਾ, ਔਰ ਉਹਨੇ ਮਹਾਰਾਜ ਜੀ ਦੇ ਚਰਨ ਕਮਲ ਮਨਾਏ ਨੇ, ਉਹ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨ ਪੂਜਦਾ ਹੈ।
ਮੁਝਲੇ ਗਯੋ ਪ੍ਰਭੂ ਕੇ ਪਾਏ,
ਮਹਾਰਾਜ ਜਦੋਂ ਮੈਂ ਪਹੁੰਚਿਆ ਸੀ ਉੱਥੇ, ਉਹ ਜਮਾਦਾਰ ਮੈਨੂੰ ਚੇਚੇ ਤੌਰ ਤੇ ਕੁਤਵਾਲੀ ਚੋਂ ਬਾਹਰ ਆਇਆ ਲੈਣ ਵਾਸਤੇ, ਔਰ ਮੈਨੂੰ ਨਾਲ ਲੈ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਕੋਲ ਕੁਤਵਾਲੀ ਦੇ ਅੰਦਰ ਗਿਆ।
ਗੁਰ ਬੋਲੇ ਹਮ ਅਲਪ ਆਰਬਲ, ਇੱਕ ਦੋ ਦਿਨ ਕੀ ਨਿਚੈ ਜਾਨ।
ਤੇ ਮਹਾਰਾਜ ਮੈਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਆਪਣੇ ਕੋਲ ਬੁਲਾ ਕੇ ਸੱਦ ਕੇ ਇਹ ਹੁਕਮ ਕੀਤਾ ਕਿ ਭਾਈ ਸਿੱਖਾ, ਹੁਣ ਸਾਡੇ ਸਰੀਰ ਦੀ ਜਿਹੜੀ ਉਮਰ ਹੈ ਸਿਰਫ ਇੱਕ ਦੋ ਦਿਨ ਹੀ ਬਾਕੀ ਹੈ। ਮਹਾਰਾਜ ਨੌਵੇਂ ਪਾਤਸ਼ਾਹ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਗੱਲ ਕਹੀ ਹੈ ਕਿ ਮੇਰੇ ਸਰੀਰ ਦੀ ਜਿਹੜੀ ਉਮਰਾ ਹੈ ਹੁਣ ਉਹ ਸਿਰਫ ਇੱਕ ਦੋ ਦਿਨ ਹੀ ਬਾਕੀ ਹੈ।
ਜਾਗਰਤਾ ਕੋਲੇ ਕਰ ਗਮਨੋ,
ਇਹ ਗੱਲ ਤੂੰ ਨਿਸ਼ਚੇ ਕਰਕੇ ਜਾਣ ਲੈ ਤੇ ਸਾਰੇ ਜਗਤ ਦੀ ਜਿਹੜੀ ਗੁਰਤਾ ਗੱਦੀ ਹੈ ਜਿਹੜੀ ਸਾਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਤੀ ਹੈ, ਉਹ ਗੁਰਤਾ ਗੱਦੀ ਸਾਰੇ ਜਗਤ ਦੀ ਹੁਣ ਤੂੰ ਲੈ ਕੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਯਾਨੀ ਕਿ ਸਾਡੇ ਸਾਹਿਬਜ਼ਾਦੇ ਜੋ ਇਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਬਿਰਾਜਮਾਨ ਨੇ, ਇਹ ਗੁਰਤਾ ਗੱਦੀ ਉਹਨਾਂ ਦੇ ਕੋਲ ਲੈ ਕੇ ਚਲਾ ਜਾ।
ਮੈਂ ਠਹਿਰੂ ਹੈ ਕਹਿ ਸਵਦਾਨ,
ਰਸਤੇ ਚ ਠਹਿਰਨਾ ਨੀ, ਕਿਤੇ ਸਾਵਧਾਨ ਹੋ ਕੇ ਚੁਕੰਨੇ ਹੋ ਕੇ ਸਾਵਧਾਨੀ ਦੇ ਨਾਲ ਚੱਲ ਕੇ ਜਾਣਾ ਹੈ।
ਪਹੁੰਚੋ ਈਸ਼ਵਰ ਅੰਸੈ ਅਰਪੋ,
ਔਰ ਇਹ ਪੰਜ ਪੈਸੇ ਤੇ ਨਾਰੀਅਲ ਲੈ ਕੇ ਉਥੇ ਪਹੁੰਚੋ ਜੋ ਈਸ਼ਵਰ ਦੀ ਅੰਸ਼ ਨੇ, ਉਹਨਾਂ ਕੋਲ ਪਹੁੰਚੋ ਜੋ ਈਸ਼ਵਰ ਦੀ ਪਰਮਾਤਮਾ ਦੀ ਅੰਸ਼ ਕੌਣ ਨੇ? ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਕੋਲ ਪਹੁੰਚੋ ਜੋ ਈਸ਼ਵਰ ਦੀ ਪਰਮਾਤਮਾ ਦੀ ਅੰਸ਼ ਹਨ।
ਵਦੈ ਪ੍ਰਤਾਪ ਜਹਾਨ ਮਾਨ,
ਸਾਰੇ ਜਹਾਨ ਵਿਚ ਉਹਨਾਂ ਦਾ ਪ੍ਰਤਾਪ ਵਧੇਗਾ, ਦਿਨ ਪ੍ਰਤੀ ਦਿਨ ਉਹਨਾਂ ਦਾ ਜ਼ਾਹੂ ਜ਼ਲਾਲ ਵਧਦਾ ਚਲਿਆ ਜਾਏਗਾ।
ਬਿਨਾ ਕਾਨ ਤੁਰ ਕਾਨ ਪ੍ਰਹਾਨੂ,
ਉਹਨਾਂ ਨੂੰ ਕਹਿਣਾ ਕਿ ਉਹ ਬਿਨਾਂ ਕਿਸੇ ਦੀ ਕਾਨ ਕਨੋੜ ਕੀਤਿਆਂ ਇਹਨਾਂ ਤੁਰਕਾਂ ਦਾ ਨਾਸ ਕਰਨ, ਇਹਨਾਂ ਜ਼ਾਲਮਾਂ ਦਾ ਜ਼ੁਲਮ ਕਰਨ ਵਾਲਿਆਂ ਦਾ ਨਾਸ ਕਰਨ।
ਸੇਵ ਕਾਨ ਰੱਛੋ ਬਲਠਾ,
ਔਰ ਉਹ ਆਪਣੇ ਸੇਵਕਾਂ ਦੀ ਰੱਖਿਆ ਕਰਨ, ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਦੀ ਸ਼ਰਨ ਚ ਪਏ ਹੋਏ ਨੇ ਉਹਨਾਂ ਦੀ ਰੱਖਿਆ ਕਰਨ।
ਲੈ ਕਰ ਗਵਨੇ ਉੱਥੇ ਉਹਨਾਂ ਮਾਰਗ,
ਮਹਾਰਾਜ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਕਹਿ ਕੇ ਮੈਨੂੰ ਪੰਜ ਪੈਸੇ ਨਾਰੀਅਲ ਦੇ ਕੇ ਭੇਜਿਆ, ਮੈਂ ਦਿੱਲੀ ਤੋਂ ਲੈ ਕੇ ਤੁਰਦਾ ਰਿਹਾ, ਰਸਤੇ ਚ ਮਹਾਰਾਜ ਮੈਂ ਕਿਤੇ ਨੀ ਰੁਕਿਆ, ਦਿਨ ਰਾਤ ਨਿਰੰਤਰ ਚੱਲਦਾ ਆਇਆ ਹਾਂ।
ਗੁਰਬਲ ਤੇ ਪਹੁੰਚੋ ਪੁਰ ਆਏ,
ਸਤਿਗੁਰਾਂ ਦੇ ਦਿੱਤੇ ਬਲ ਨਾਲ ਮਹਾਰਾਜ ਮੈਂ ਇੱਥੇ ਤੁਹਾਡੇ ਚਰਨਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚਿਆ, ਤੁਹਾਡੇ ਚਰਨਾਂ ਵਿਚ ਹਾਜ਼ਰ ਹੋਇਆ ਹਾਂ।
ਸਭਾ ਸਹਿਤ ਕਲਗੀ ਤਰ ਸੁਣ ਕਰ,
ਅਸੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣੀ ਸਭਾ ਸਮੇਤ ਸਾਰੇ ਬਚਨ ਇਸ ਸਿੱਖ ਦੀ ਜੁਬਾਨੀ ਸੁਣੇ ਹਨ।
ਸਿਮਰਨ ਕਰੋ ਮਿਲਿਆਏ,
ਸਤਿਗੁਰੂ ਕਲਗੀਧਰ ਨੇ ਨੌਵੇਂ ਪਾਤਸ਼ਾਹ ਦਾ ਸਿਮਰਨ ਕੀਤਾ, ਨੌਵੇਂ ਪਾਤਸ਼ਾਹ ਨੂੰ ਆਪਣੇ ਹਿਰਦੇ ਚ ਯਾਦ ਕੀਤਾ ਤੇ ਅਰਾਧਿਆ ਆਪਣੇ ਹਿਰਦੇ ਵਿਚ।
ਬੰਦ ਹੱਥ ਬੰਦਨ ਕਰ ਪੁਨ ਪੁਨ,
ਔਰ ਹੱਥ ਜੋੜ ਕੇ ਕਲਗੀਧਰ ਗੁਰੂ ਨੌਵੇਂ ਪਾਤਸ਼ਾਹ ਦਾ ਧਿਆਨ ਧਾਰ ਕੇ ਬਾਰ ਬਾਰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਹਨ।
ਅਲਖ ਗੁਰੂ ਗਤ ਲਖੀ ਨਾ ਜਾਏ,
ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਅਲਖ ਨੇ ਜਿਨ੍ਹਾਂ ਦੀ ਗਤ ਲਖੀ ਨੀ ਜਾਂਦੀ, ਜਿਨ੍ਹਾਂ ਦੀ ਮਹਿਮਾ ਲਖੀ ਨੀ ਜਾਂਦੀ।
ਮਾਤ ਨਾਨਕੀ ਜੈ ਸ੍ਰੀ ਗੁਜਰੇ,
ਤੇ ਖਾਲਸਾ ਜੀ ਜਿੱਥੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਮਹਿਲਾਂ ਵਿਚ ਬਿਰਾਜਮਾਨ ਸਨ,
ਸਿੱਖ ਕਰ ਨਮੋ ਸੁਨਾਏ,
ਸਿੱਖ ਮਾਤਾ ਜੀ ਹੁਣਾਂ ਕੋਲ ਵੀ ਗਿਆ, ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਨੂੰ ਵੀ ਜਾ ਕੇ ਸਿੱਖ ਨੇ ਨਮਸਕਾਰ ਕੀਤੀ।
ਦੀਰਘ ਸਵਾਸ ਤਪਤ ਹੱਥ ਛੋਰਤ,
ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੀਰਘ ਸਵਾਸ ਲੈਂਦੇ ਹਨ ਤੇ ਨੇਤਰ ਭਰੇ ਹੋਏ ਹਨ।
ਲੋਚਨ ਜਲ ਚਲ ਕੇ ਉਹ ਤਤਕਾਲ,
ਮਾਤਾ ਜੀ ਹੁਣਾਂ ਦੇ ਨੇਤਰ ਭਰ ਆਏ ਜਦੋਂ ਉਹਨਾਂ ਨੇ ਨੌਵੇਂ ਪਾਤਸ਼ਾਹ ਜੀ ਬਾਰੇ ਸਿੱਖ ਦੀ ਜੁਬਾਨੀ ਸੁਣਿਆ।
ਅਤ ਸਮਰੱਥ ਜਿਨ ਦਾਤਨ ਦਾਤ ਸਹੀ ਅਵਗਿਆ ਇਤਕ ਵਿਸਾਰ।
ਕੈਸਾ ਅਸਚਰਜ ਕੌਤਕ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਸਾਂ ਦੇ ਜਿਹੜੇ ਅੱਗੇ ਦਾਸ ਨੇ ਉਹ ਵੀ ਬੜੀ ਸਮਰੱਥਾ ਦੇ ਮਾਲਕ ਨੇ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਸਧਾਰਨ ਜੇ ਬਾਦਸ਼ਾਹ ਦੇ ਕੋਲੋਂ ਕਿਤਨੀ ਵੱਡੀ ਭਾਰੀ ਆਪਣੀ ਅਵਗਿਆ ਚੱਲ ਰਹੇ ਨੇ, ਸਹਿ ਰਹੇ ਨੇ, ਇਹ ਤਾਂ ਹੱਦ ਹੋ ਗਈ ਹੈ।
ਚਾਹੇ ਕਰੇ ਬਿਨ ਬਿਲਮ ਸਰਬ ਕੁਛ,
ਹਾਲਾਂਕਿ ਜੋ ਚਾਹੇ ਮਹਾਰਾਜ ਜੀ ਬਿਨਾਂ ਦੇਰੀ ਤੋਂ ਕਰ ਸਕਦੇ ਹਨ।
ਬਸ ਤੁਰਕੇਸ਼ਰ ਕੇ ਅਸ ਹਾਲ,
ਇੰਨੀ ਵੱਡੀ ਸਮਰੱਥਾ ਦੇ ਮਾਲਕ ਹੋਣ ਦੇ ਬਾਵਜੂਦ ਵੀ ਬਾਦਸ਼ਾਹ ਦੇ ਵਸ ਪਏ ਹੋਏ ਨੇ, ਬਾਦਸ਼ਾਹ ਦੇ ਵਸ ਹੋ ਕੇ ਕਾਰਾਗ੍ਰਹਿ ਦੇ ਵਿਚ ਆਮ ਸਧਾਰਨ ਵਿਅਕਤੀਆਂ ਵਾਂਗੂ ਬੰਦੀ ਹੋਏ ਹੋਏ ਨੇ।
ਧੰਨ ਧੰਨ ਗੁਰ ਅਚਰਜ ਚਰਿਤਾ,
ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਧੰਨ ਨੇ ਜਿਨ੍ਹਾਂ ਦੇ ਚਰਿੱਤਰ ਅਸਚਰਜ ਨੇ, ਹੈਰਾਨ ਕਰ ਦੇਣ ਵਾਲੇ ਹਨ।
ਕਿਮ ਕੋ ਬਾ ਕਹਿ ਕਿਸਨਾ,
ਕਹਿੰਦੇ ਕਿਵੇਂ ਕੋਈ ਕਹੇ, ਕੌਣ ਕਹੇ ਨੌਵੇਂ ਪਾਤਸ਼ਾਹ ਨੂੰ ਮਹਾਰਾਜ ਜੀ ਇਸ ਤਰ੍ਹਾਂ ਨੀ ਇਸ ਤਰ੍ਹਾਂ ਕਰੋ।
ਅਵਦ ਓਜ ਕੀ ਅਵਦ ਧੀਰ ਕੀ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਬਲ ਦੀ ਅਵਧੀ ਨੇ, ਧੀਰਜ ਦੀ ਅਵਧੀ ਨੇ, ਹੱਦ ਨੇ ਧੀਰਜ ਦੀ, ਉਨ੍ਹਾਂ ਤੋਂ ਪਰੇ ਕਿਸੇ ਵਿਚ ਧੀਰਜ ਨਹੀਂ ਹੋ ਸਕਦਾ।
ਅਵਦ ਅਵਗਿਆ ਲਈ ਸਹਾਰ,
ਕਹਿੰਦੇ ਅਵਗਿਆ ਸਹਿਣ ਦੀ ਵੀ ਹੱਦ ਹੈ, ਕਹਿੰਦੇ ਇੰਨੀ ਅਵਗਿਆ, ਇੰਨੀ ਮਾਲਕ, ਇੰਨੀ ਸਮਰੱਥਾ ਦੇ ਮਾਲਕ ਹੋਣ ਦੇ ਬਾਵਜੂਦ ਵੀ ਇਤਨੀ ਭਾਰੀ ਅਵਗਿਆ ਬਾਦਸ਼ਾਹ ਕੋਲੋਂ ਸਹਿ ਲਈ ਹੈ, ਇਹ ਵੀ ਹੱਦ ਹੀ ਹੋ ਗਈ ਹੈ।
ਤੁਮ ਬਿਨ ਕੌਣ ਕਰੈ ਅਸ ਕਾਜ,
ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਕਹਿੰਦੇ ਨੇ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡੇ ਬਿਨਾਂ ਐਸਾ ਕਾਜ ਕੌਣ ਕਰ ਸਕਦਾ ਸੀ।
ਹਿੰਦੂ ਧਰਮ ਕੋ ਧਰ ਕਰ ਭਾਰ,
ਮਹਾਰਾਜ ਹਿੰਦੂ ਧਰਮ ਦਾ ਭਾਰ ਆਪ ਜੀ ਨੇ ਆਪਣੇ ਸੀਸ ਤੇ ਧਾਰਨ ਕੀਤਾ ਹੈ।
ਕਰੋ ਸੋ ਭਲੀ ਤਰਕ ਕੋ ਕਿਮ ਕਰ,
ਮਹਾਰਾਜ ਤੁਸੀਂ ਜੋ ਕਰਦੇ ਹੋ ਭਲੀ ਕਰ ਰਹੇ ਹੋ, ਕਿਵੇਂ ਅਸੀਂ ਤਰਕ ਕਰ ਸਕਦੇ ਹਾਂ, ਕਿਵੇਂ ਅਸੀਂ ਤਰਕ ਕਰਕੇ ਕਹਿ ਸਕਦੇ ਹਾਂ ਵੀ ਤੁਸੀਂ ਸਹੀ ਨਹੀਂ ਕੀਤਾ।
ਹਮਕੋ ਦਰਸ਼ਨ ਪਿਆਸ ਉਦਾਰ,
ਮਹਾਰਾਜ ਸਾਨੂੰ ਤਾਂ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਨੌਵੇਂ ਪਾਤਸ਼ਾਹ ਜੀ, ਤੁਹਾਡੇ ਦੀਦਾਰਾਂ ਦੀ, ਤੁਹਾਡੇ ਦਰਸ਼ਨਾਂ ਦੀ ਪਿਆਸ ਹੈ।
ਇੱਕ ਸਮਲੋਕ ਪਰਲੋਕ ਆਨੰਦ,
ਤੁਸੀਂ ਤਾਂ ਇੱਕ ਸਮਾਨ ਲੋਕ ਪਰਲੋਕ ਵਿੱਚ ਆਨੰਦਿਤ ਰਹਿ ਕੇ ਆਨੰਦ ਮਾਣਨ ਵਾਲੇ ਹੋ।
ਪ੍ਰਤਪਾਲੋ ਸਭ ਕੇ ਦਾਤਾਰ,
ਮਹਾਰਾਜ ਸਾਰਿਆਂ ਨੂੰ ਪਾਲਣ ਵਾਲੇ ਹੋ ਲੋਕ ਪਰਲੋਕ ਵਿੱਚ, ਮਹਾਰਾਜ ਸਾਰਿਆਂ ਦੇ ਦਾਤੇ ਹੋ ਨੌਵੇਂ ਪਾਤਸ਼ਾਹ ਜੀ।
ਮਾਤਾ ਨਾਨਕੀ ਰੁੱਧ ਪਿਰਲਾਪਤ,
ਮਾਤਾ ਨਾਨਕੀ ਜੀ ਨੇਤਰਾਂ ਦੇ ਵਿੱਚੋਂ ਹੰਝੂ ਵਹਾਉਂਦੇ ਨੇ, ਨੀਰ ਵਹਿੰਦਾ ਮਾਂ ਨਾਨਕੀ ਦੀਆਂ ਅੱਖਾਂ ਚੋਂ।
ਜੱਥਾ ਸਸੁਰ ਮੇਰੇ ਗਤ ਕੀਨ,
ਜੋ ਮੇਰੇ ਸਹੁਰਾ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ ਸੀ ਉਹਾ ਕੁਝ ਅੱਜ ਮੇਰੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ। ਜੋ ਮੇਰੇ ਮਾਤਾ ਨਾਨਕੀ ਜੀ ਦੇ ਸਹੁਰਾ ਸਾਹਿਬ ਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ, ਕਹਿੰਦੇ ਜੋ ਗਤ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮੇਰੇ ਸਹੁਰਾ ਸਾਹਿਬ ਨੇ ਕੀਤਾ ਹੈ,
ਅਜ਼ਮਤ ਨਹੀਂ ਜਿਨ੍ਹਾਂ ਮਨ ਕੀਨਤ,
ਉਹਨਾਂ ਨੇ ਵੀ ਆਪਣੀ ਕਰਾਮਾਤ ਨਹੀਂ ਵਿਖਾਈ। ਤੱਤੀਆਂ ਤਵੀਆਂ ਤੇ ਬਹਿ ਗਏ, ਦੇਗਾਂ ਚ ਉਬਲ ਗਏ, ਤਪਦਾ ਬਲਦਾ ਸੜਦਾ ਰੇਤਾ ਆਪਣੇ ਤਨ ਤੇ ਪਵਾ ਲਿਆ, ਅਨੇਕਾਂ ਤਸੀਹੇ ਆਪਣੇ ਸਰੀਰ ਤੇ ਝੱਲ ਲਏ, ਪਰ ਉਹਨਾਂ ਨੇ ਵੀ ਆਪਣੀ ਕੋਈ ਅਜਮਤ ਕਰਾਮਾਤ ਨਹੀਂ ਵਿਖਾਈ।
ਕਸ਼ਟ ਸਾਰੇ ਤਨ ਪਰ ਪੀਨ,
ਇਤਨੇ ਭਾਰੀ ਕਸ਼ਟ ਉਹਨਾਂ ਨੇ ਆਪਣੇ ਸਰੀਰ ਤੇ ਸਹਾਰੇ।
ਦੇ ਖੱਤਰੀ ਸਿਰ ਦੋਸ਼ ਕਨੇਰਾ,
ਖੱਤਰੀ ਦੀਵਾਨ ਚੰਦੂ ਦੇ ਸਿਰ ਤੇ ਦੋਸ਼ ਦੇ ਕਰਕੇ,
ਰਾਵੀ ਤਤ ਸਰੀਰ ਤਜ ਦੀਨ,
ਰਾਵੀ ਦਰਿਆ ਦੇ ਕੰਢੇ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਸਰੀਰ ਤਿਆਗ ਦਿੱਤਾ।
ਤਥਾ ਪੁੱਤਰ ਕੋ ਧੀਰਜ ਹੇਰਾ,
ਕਹਿੰਦੇ ਉਸੇ ਤਰ੍ਹਾਂ ਦਾ ਧੀਰਜ ਅੱਜ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਹੈ।
ਸਕਲ ਕਲਾ ਸਮਰੱਥ ਪਰਬੀਨ,
ਜੋ ਸਕਲ ਕਲਾ ਸਮਰੱਥ ਨੇ, ਸਰਬ ਕਲਾਵਾਂ ਦੇ ਮਾਲਕ ਨੇ, ਜੋ ਦਾਦੇ ਨੇ ਕੀਤਾ ਉਹ ਅੱਜ ਪੋਤਰਾ ਵੀ ਕਰ ਰਿਹਾ।
ਧਰਿਓ ਦੁਪਹਿਰਾ ਦੋਏ ਘੜੀ ਜਬ,
ਖਾਲਸਾ ਜੀ ਏਦਾਂ ਦੁਪਹਿਰਾ ਢਲ ਗਿਆ ਤੇ ਦੋ ਕ ਘੜੀਆਂ ਦੁਪਹਿਰਾ ਢਲਿਆ, ਯਾਨੀ ਕਿ ਸ਼ਾਮ ਜੀ ਦਾ ਸਮਾਂ ਹੋਇਆ।
ਇਮ ਚਿੰਤਾ ਜਿਤ ਸ਼ੋਕ ਵਿਸਾਲ,
ਸਾਰਿਆਂ ਦੇ ਮਨ ਚ ਬੜੀ ਚਿੰਤਾ ਤੇ ਭਾਰੀ ਸੋਗ ਬਣਿਆ ਹੋਇਆ।
ਔਚਕ ਹੀ ਗੁਰੂ ਗੋਬਿੰਦ ਸਿੰਘ ਜੀ ਰੁਚਿਰ ਪ੍ਰਿਆਂਕ ਤਿਆਗ ਤਤਕਾਲ,
ਖਾਲਸਾ ਜੀ ਜਦੋਂ ਦੁਪਹਿਰਾ ਦੋ ਕੁ ਘੜੀਆਂ ਟਲਿਆ ਨਾ ਤੇ ਅਚਨ ਚੇਤੀ ਅਚਾਨਕ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਲੰਘੇ ਤੋਂ ਉੱਠੇ, ਪਲੰਘੇ ਤੇ ਬੈਠੇ ਸੀ ਪਹਿਲਾਂ। ਦੋ ਕੁ ਘੜੀਆਂ ਦੁਪਹਿਰਾ ਟਲਿਆ ਤੇ ਅਚਾਨਕ ਹੀ ਗੁਰੂ ਕਲਗੀਧਰ ਜੀ ਪਲੰਘੇ ਤੋਂ ਉੱਠੇ ਤੇ ਥੱਲੇ ਬਹਿ ਗਏ।
ਘਰ ਪਰ ਫਰਜ਼ ਕਰਿਓ ਤੈ ਬੈਠੇ,
ਜ਼ਮੀਨ ਤੇ ਗਲੀਚਾ ਵਿਛਿਆ ਹੋਇਆ ਸੀ, ਫਰਸ਼ ਵਿਛਿਆ ਹੋਇਆ ਸੀ, ਪਲੰਘਾ ਛੱਡ ਕੇ ਮਹਾਰਾਜ ਦਸਵੇਂ ਪਾਤਸ਼ਾਹ ਥੱਲੇ ਜ਼ਮੀਨ ਦੇ ਉੱਤੇ ਜਿੱਥੇ ਗਲੀਚਾ ਵਿਛਿਆ ਹੋਇਆ ਉਹਦੇ ਤੇ ਬੈਠ ਗਏ।
ਦੂਸ਼ਣ ਠਾਨ ਪਿਖੈ ਸਿੱਖ ਜਾਲ,
ਸਾਰੇ ਸਿੱਖ ਚੁੱਪ ਚਪੀਤੇ ਵੇਖਣ ਲੱਗ ਪਏ ਹੈਰਾਨ ਹੋ ਕੇ ਕਿ ਕਲਗੀਧਰ ਦੀ ਅਚਾਨਕ ਥੱਲੇ ਜ਼ਮੀਨ ਤੇ ਕਿਉਂ ਬੈਠ ਗਏ ਨੇ।
ਜਨਨੀ ਨਿਕਟ ਗਈ ਸੁਧ ਜਬ,
ਜਦੋਂ ਇਹ ਖਬਰ ਮਾਤਾ ਗੁਜਰੀ ਜੀ ਦੇ ਕੋਲ ਪਹੁੰਚੀ, ਮਾਤਾ ਨਾਨਕੀ ਜੀ ਕੋਲ ਪਹੁੰਚੀ ਕਿ ਕਲਗੀਧਰ ਜੀ ਥੱਲੇ ਜ਼ਮੀਨ ਤੇ ਬੈਠ ਗਏ ਨੇ।
ਸੱਸ ਨੂੰ ਖਾਦਕ ਲਿਓ ਕਰਾਲ,
ਸੱਸ ਨੂੰ ਦੋਵੇਂ ਸਮਝ ਗਏ, ਉਸੇ ਵੇਲੇ ਸਮਝ ਗਏ ਬੜਾ ਭਾਰੀ ਦੁੱਖ, ਕਰਾਲ ਭਿਆਨਕ ਦੁੱਖ ਇਨ੍ਹਾਂ ਦੇ ਹਿਰਦੇ ਚ ਹੋਇਆ।
ਜਾਨੀ ਗੱਤ ਜਗ ਗੁਰੂ ਬਿਕੁੰਠ, ਤਨ ਕੋ ਤਿਆਗ ਗਏ ਮਨ ਜੀਨ।
ਗੁਰੂ ਕਲਗੀਧਰ ਜੀ ਦਾ ਥੱਲੇ ਜ਼ਮੀਨ ਤੇ ਬੈਠਣਾ ਇਹ ਸਿੱਧ ਕਰ ਰਿਹਾ ਸੀ, ਸਮਝ ਰਹੇ ਸਨ ਸਾਰੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਬਿਰਾਜਮਾਨ ਹੋ ਗਏ, ਨੌਵੇਂ ਪਾਤਸ਼ਾਹ ਸੱਚਖੰਡ ਜਾ ਚੁੱਕੇ ਨੇ। ਇਹ ਮੱਘਰ ਸੁਦੀ ਪੰਚਮੀ ਦਾ ਦਿਨ ਸੀ, ਉਸੇ ਦਿਨ ਦੀ ਗੱਲ ਹੈ। ਉਧਰ ਨੌਵੇਂ ਪਾਤਸ਼ਾਹ ਨੇ ਜਦੋਂ ਸ਼ਹੀਦੀ ਪਾਈ, ਉਸੇ ਵੇਲੇ ਕਲਗੀਧਰ ਜ਼ਮੀਨ ਤੇ ਬੈਠ ਗਏ ਥੱਲੇ। ਇਹ ਗੱਤ ਉਸ ਵਕਤ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਸਾਰੇ ਸਿੱਖਾਂ ਨੇ, ਮਾਤਾ ਨਾਨਕੀ ਨੇ, ਮਾਤਾ ਗੁਜਰੀ ਜੀ ਨੇ ਜਾਣ ਲਈ।
ਸਭ ਧਰਮੀ ਪਰ ਸਿਰ ਸੁਤ ਹੋਆ,
ਆਈ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਜ਼ਮੀਨ ਤੇ ਬੈਠੇ ਨੇ।
ਮਹਾ ਬਿਖਾਦ ਹਿਰਦੇ ਮੈਂ ਕੀਨ,
ਮਾਤਾ ਜੀ ਦੇ ਮਨ ਚ ਬੜਾ ਭਾਰੀ ਬਿਖਾਦ ਪੈਦਾ ਹੋਇਆ।
ਦਾਸੀ ਦਾਸ ਦੇਖ ਦੁੱਖ ਪ੍ਰਾਪਤ,
ਦਾਸੀਆਂ ਦਾਸ ਨੇ ਸਾਰੇ ਬੜੇ ਦੁਖੀ ਹੋ ਕੇ ਵਿਰਲਾਪ ਕਰ ਰਹੇ ਨੇ।
ਜੇ ਰੁਦਰ ਸ਼ੋਕ ਮਨ ਲੀਨ,
ਸਾਰਿਆਂ ਦੇ ਮਨ ਦੇ ਵਿਚ ਭਾਰੀ ਵਿਰਾਗ ਦੀ ਦਸ਼ਾ ਬਣੀ ਹੋਈ ਹੈ। ਕਈ ਤਾਂ ਤਾਹਾ ਮਾਰ ਕੇ ਰੋ ਪਏ ਨੇ।
ਮਹਾਰਾਜ ਹਮ ਕੌਣ ਸੰਭਾਰੇ ਆਪ ਅਲੰਬ ਦੁਨੀ ਅਰਦੀਨ,
ਇਹ ਨੌਵੇਂ ਪਾਤਸ਼ਾਹ ਸਾਨੂੰ ਕੌਣ ਸੰਭਾਲੇਗਾ ਤੁਹਾਡੇ ਬਿਨਾਂ, ਕੌਣ ਸੰਭਾਲੇਗਾ ਸਾਹਿਬ ਨੌਵੇਂ ਪਾਤਸ਼ਾਹ, ਤੁਸੀਂ ਸਾਡੀ ਦੀਨ ਤੇ ਦੁਨੀਆਂ ਦੇ ਥੰਬ ਸੋ, ਦੀਨ ਤੇ ਦੁਨੀਆਂ ਦੇ ਆਸਰੇ ਸੀ ਮਹਾਰਾਜ ਗਰੀਬ ਨਵਾਜ ਜੀ।
ਸ਼ੋਕ ਸ਼ਬਦ ਮੈਲਨ ਮੈਂ ਹੋਵਾ, ਸੁਣ ਕਰ ਸਤਿਗੁਰ ਦਾਸ ਪਠਾਏ।
ਸਤਿਗੁਰਾਂ ਦੇ ਮਹਿਲਾਂ ਚ ਇਸ ਤਰ੍ਹਾਂ ਧਾਹਾਂ ਪੈਣ ਲੱਗੀਆਂ ਨਾ, ਕਈ ਸਿੱਖ ਰੁਦਨ ਕਰਨ ਲੱਗੇ, ਤੋ ਕਲਗੀਧਰ ਜੀ ਨੇ ਉਸ ਵਕਤ ਸੁਨੇਹਾ ਭੇਜਿਆ,
ਗੁਰਿਤ ਸ਼ੋਕ ਬਿਲਾਪ ਨਾ ਕੀਜੈ, ਸਿਮਰੋ ਗੁਣ ਪ੍ਰਭ ਕੇ ਸਮਦਾਏ।
ਸੁਨੇਹਾ ਭੇਜਿਆ ਮਹਿਲਾਂ ਵਿਚ ਵੀ, ਭਾਈ ਕਿਸੇ ਨੇ ਗੁਰੂ ਸਾਹਿਬ ਦੇ ਨਿਮਿਤ ਵਿਰਲਾਪ ਨਹੀਂ ਕਰਨਾ, ਸਾਰੇ ਸਤਿਗੁਰਾਂ ਦਾ ਸਿਮਰਨ ਕਰੋ, ਸਾਰੇ ਵਾਹਿਗੁਰੂ 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 ਸਿਮਰੋ, ਕਿਸੇ ਨੇ ਸਤਿਗੁਰਾਂ ਦੇ ਵਾਸਤੇ ਵਿਰਲਾਪ ਨਹੀਂ ਕਰਨਾ।
ਸਦਾ ਆਨੰਦ ਏਕ ਰਸ ਜਾਨੋ,
ਸਰਾ ਨੇ ਸਰੀਰ ਨਹੀਂ ਹੈ, ਕਿਆ ਹੋਇਆ, ਉਹ ਤਾਂ ਸਦੀਵ ਨੇ, ਸਦਾ ਇਕ ਰਸ ਉਹਨਾਂ ਨੂੰ ਜਾਣੋ।
ਜਨਮ ਮਰਨ ਗੁਰ ਕੋ ਨੈ ਕਾਏ,
ਸਤਿਗੁਰੂ ਜੀ ਨਾ ਜਨਮ ਵਿਚ ਨੇ ਤੇ ਨਾ ਹੀ ਮਰਨ ਵਿਚ ਨੇ, ਰੋਈ ਦਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਮੌਤ ਹੋਵੇ, ਉਹ ਤਾਂ ਜਨਮ ਮਰਨ ਦੋਵਾਂ ਵਿਚ ਹੀ ਨਹੀਂ ਹਨ।
ਪਰ ਉਪਕਾਰ ਹਿਤ ਤਨ ਧਨ,
ਪਰ ਉਪਕਾਰ ਵਾਸਤੇ ਮਹਾਰਾਜ ਜੀ ਸਰੀਰ ਧਾਰਦੇ ਹਨ।
ਨਵ ਮੈਂ ਕੰਨ ਹੋਏ ਬਿਦਤਾਏ,
ਆਕਾਸ਼ ਦੇ ਵਿਚ ਬੱਦਲ ਆਉਂਦੇ ਨੇ ਨਾ ਚੜ ਕੇ, ਮੀਂਹ ਪਾਉਣ ਵਾਸਤੇ, ਮੀਂਹ ਵਰਸਾਉਣ ਲਈ,
ਕਰ ਬਰਖਾ ਚੁੱਕ ਦੇ ਕਰ ਜਗ ਕੋ,
ਬਰਖਾ ਕਰਕੇ ਮੀਂਹ ਕਰਕੇ ਜਗਤ ਦੇ ਲੋਕਾਂ ਨੂੰ ਸੁਖ ਦੇ ਕੇ, ਉਹ ਜਿਹੜੇ ਆਕਾਸ਼ ਦੇ ਬੱਦਲ ਹਨ,
ਆਕਾਸ਼ ਮੈਂ ਲੈ ਹੋਏ ਜਾਏ,
ਮੁੜ ਕੇ ਫੇਰ ਆਕਾਸ਼ ਵਿਚ ਵਲੀਨ ਹੋ ਜਾਂਦੇ ਨੇ, ਮੁੜ ਕੇ ਫੇਰ ਆਕਾਸ਼ ਦੇ ਵਿਚ ਲੈ ਹੋ ਜਾਂਦੇ ਹਨ।
ਤਿਮ ਤਨ ਗੁਰ ਸੁਤੰਤਰ ਹੋਏ,
ਇਸੇ ਤਰ੍ਹਾਂ ਸਤਿਗੁਰੂ ਜੀ ਵੀ ਤਨ ਤੱਜ ਕੇ ਸੁਤੰਤਰ ਹੋ ਜਾਂਦੇ ਨੇ, ਉਹ ਸਰੀਰ ਧਾਰਦੇ ਨੇ ਪਰਉਪਕਾਰ ਵਾਸਤੇ, ਇਕਦਮ ਫਿਰ ਉਹੀ ਸਰੀਰ ਉਹਨਾਂ ਦਾ ਅਲੋਪ ਹੋ ਜਾਂਦਾ ਹੈ, ਉਹ ਸਰੀਰ ਤੋਂ ਸੁਤੰਤਰ ਹਨ।
ਇੱਕ ਸੇਵਕ ਕੇ ਬਨੈ ਸਾਏ,
ਆਪਣੇ ਸਿੱਖਾਂ ਤੇ ਸੇਵਕਾਂ ਦੀ ਸਹਾਇਤਾ ਕਰਦੇ ਨੇ ਸਰੀਰ ਧਾਰਨ ਕਰਕੇ,
ਗਿਆਨ ਭਗਤ ਉਪਦੇਸ਼ਨ ਕਰਕੇ,
ਗਿਆਨ ਤੇ ਭਗਤੀ ਦਾ ਉਪਦੇਸ਼ ਆਪਣੇ ਸਿੱਖਾਂ ਨੂੰ ਦੇ ਕੇ,
ਸ਼ੁਭ ਮਾਰਗ ਮੈਂ ਜਗਤ ਲਗਾਏ,
ਸ਼ੁਭ ਰਸਤੇ ਤੇ ਸ਼ੁਭ ਮਾਰਗ ਤੇ ਜਗਤ ਦੇ ਲੋਕਾਂ ਨੂੰ ਜੀਵਾਂ ਨੂੰ ਚਲਾਉਂਦੇ ਹਨ।
ਹੁਣ ਸੁਛੰਦ ਪਰਲੋਕ ਸਿਧਾਰੈ,
ਸੁਛੰਦ ਸੁਤੰਤਰ ਹੋ ਕੇ ਉਹ ਪਰਲੋਕ ਚਲੇ ਜਾਂਦੇ ਹਨ।
ਕਾਰਨ ਕਿਮ ਸ਼ੋਕ ਉਪਾਏ,
ਕਰਕੇ ਉਹਨਾਂ ਵਾਸਤੇ ਆਪਣੇ ਮਨ ਚ ਸ਼ੋਕ ਕਾਹਦਾ ਕਰਨਾ ਹੋਇਆ, ਉਹਨਾਂ ਵਾਸਤੇ ਆਪਣੇ ਮਨ ਚ ਇਸ ਤਰ੍ਹਾਂ ਦਾ ਵਿਰਲਾਪ ਕਾਹਦਾ ਕਰਨਾ ਹੋਇਆ।
ਨਾਮ ਉਚਾਰੋ ਜਨਮ ਸੁਧਾਰੋ, ਕਸ਼ਟ ਨਾ ਤਰੋ ਜਨ ਸਮੁਦਾਏ,
ਨਾਮ ਉਚਾਰੋ ਸਾਰੇ ਜਪੋ ਸਤਨਾਮ ਸ਼੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੋ ਤੇ ਆਪਣਾ ਜਨਮ ਸੁਧਾਰੋ, ਨਾਮ ਜਪ ਕੇ ਆਪਣਾ ਜਨਮ ਸੁਧਾਰੋ ਤੇ ਕਸ਼ਟ ਨਾ ਧਾਰੋ ਆਪਣੇ ਹਿਰਦੇ ਵਿਚ ਕਿਸੇ ਪ੍ਰਕਾਰ ਦਾ।
ਸੁਣ ਕੇ ਮਾਂ ਕਟੇ ਸਭ ਰੁਦਤ,
ਘਰ ਦੇ ਬਚਨ ਸੁਣ ਕੇ ਸਾਰਿਆਂ ਨੇ ਰੋਣਾ ਛੱਡ ਦਿੱਤਾ। ਪਹਿਲਾਂ ਰੁਦਨ ਕਰ ਰਹੇ ਸੀ ਕਈ, ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਨੇ ਰੁਦਨ ਬੰਦ ਕਰ ਦਿੱਤਾ।
ਓਏ ਤੂਸ਼ਨ ਗੁਰ ਗਿਆਨ ਚਰਾਏ,
ਸਤਿਗੁਰਾਂ ਦਾ ਗਿਆਨ ਹਿਰਦੇ ਚ ਧਾਰਨ ਕਰਕੇ ਸਾਰੇ ਚੁੱਪ ਕਰ ਗਏ।
ਜੁਗ ਅਸਵਾਰ ਪਠਾਵਨ ਕੀਨੇ,
ਇਧਰ ਗੁਰੂ ਕਲਗੀਧਰ ਜੀ ਨੇ ਆਪਣੇ ਦੋ ਘੋੜ ਸਵਾਰ ਭੇਜੇ ਦਸਵੇਂ ਪਾਤਸ਼ਾਹ ਨੇ ਦਿੱਲੀ ਵਾਲੇ ਪਾਸੇ ਨੂੰ। ਮਹਾਰਾਜ ਜੀ ਨੇ ਆਪਣੇ ਦੋ ਘੋੜ ਸਵਾਰ ਭੇਜੇ ਹਨ।
ਆਵੇ ਸਿੱਖ ਮਿਲੋ ਅਗਵਾਈ,
ਮਹਾਰਾਜ ਜੀ ਕਹਿੰਦੇ ਭਾਈ ਇੱਕ ਸਿੱਖ ਆਉਂਦਾ ਹੋਵੇਗਾ ਦਿੱਲੀ ਤੋਂ। ਇਹ ਕਿਹੜਾ ਸਿੱਖ ਸੀ? ਭਾਈ ਜੈਤਾ, ਜਿਹੜਾ ਅੰਮ੍ਰਿਤ ਛਕ ਕੇ ਬਾਅਦ ਵਿਚ ਭਾਈ ਜੀਵਨ ਸਿੰਘ ਬਣਿਆ, ਜਿਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ। ਉਹ ਸਿੱਖ ਆ ਰਿਹਾ ਸੀ ਨਾ ਸੀਸ ਲੈ ਕੇ, ਕਲਗੀਧਰ ਜਾਣਦੇ ਸਨ। ਮਹਾਰਾਜ ਜੀ ਨੇ ਦੋ ਘੋੜ ਸਵਾਰ ਭੇਜੇ, ਆਖਿਆ ਭਾਈ ਇੱਕ ਸਿੱਖ ਆਉਂਦਾ ਹੋਵੇਗਾ ਦਿੱਲੀ ਤੋਂ, ਉਹਨੂੰ ਚੱਲ ਕੇ ਜਾ ਕੇ ਤੁਸੀਂ ਅੱਗੇ ਜਾ ਕੇ ਮਿਲੋ।
ਜਾਓ ਪਲਾਵਤ ਪੁਨਿਆ ਤੇ ਆਵੋ,
ਜਾਓ ਛੇਤੀ ਨਾਲ ਜਾ ਕੇ ਉਹਨੂੰ ਮਿਲ ਕੇ ਫਿਰ ਵਾਪਸ ਮੁੜੋ।
ਜੀਜੈ ਸੁਧ ਤਿਸਤੇ ਸੁਣ ਪਾਏ,
ਉਹਦੇ ਕੋਲੋਂ ਖਬਰ ਸੁਣ ਕੇ ਆ ਕੇ ਸਾਨੂੰ ਖਬਰ ਦਿਓ, ਸਾਨੂੰ ਦੱਸੋ।
ਸਹੀ ਨਿਹਾਰੀ ਹੈਨ ਅਰੁੜੇ,
ਕਹਿੰਦੇ ਘੋੜਿਆਂ ਨੂੰ ਘਾਹ ਕੱਠਾ ਪੱਠਾ ਪਾ ਕੇ ਉਹ ਸਿੱਖ ਘੋੜਿਆਂ ਤੇ ਸਵਾਰ ਹੋਏ,
ਦਿੱਲੀਪੁਰ ਕੇ ਮਾਰਗ ਚਾ
ਤੇ ਦਿੱਲੀ ਦੇ ਰਸਤੇ ਨੂੰ ਚੱਲ ਪਏ।
ਇਸ ਬਾਸਰ ਗਮਨੇ ਇੱਕ ਸਮੇਂ,
ਰਾਤ ਦਿਨ ਇੱਕ ਬਰਾਬਰ ਹੀ ਚੱਲਦੇ ਰਹੇ ਉਹ ਸਿੱਖ, ਰਾਤ ਵੀ ਟੁਰਦੇ ਰਹੇ ਤੇ ਦਿਨੇ ਵੀ ਚੱਲਦੇ ਰਹੇ ਘੋੜਿਆਂ ਤੇ ਬੈਠੇ।
ਇਕਤ ਨਰਹਿਤ ਸਿੱਖ ਸਮਾਗ,
ਔਰ ਸਾਰੇ ਰਸਤੇ ਵਿਚ ਵੇਖਦੇ ਆਉਂਦੇ ਨੇ ਵੀ ਕਿਤੇ ਸਿੱਖ ਮਿਲ ਜਾਏ, ਉਹ ਸਿੱਖ ਟੱਕਰ ਜਾਏ।
ਇਤਕ ਮਜਲਗੇ ਅਬ ਲੋਕਿਓ,
ਜਦੋਂ ਕੁਝ ਪੈਂਡਾ ਤੈਅ ਕਰਕੇ ਦਿੱਲੀ ਦੇ ਨੇੜੇ ਜੇ ਹੋਏ ਤੇ ਉਹਨਾਂ ਨੇ ਇੱਕ ਸਿੱਖ ਨੂੰ ਵੇਖ ਲਿਆ।
ਗੁਰ ਸਿਰ ਬਸਤਰ ਲਪੇਟੇ ਜਾਲ,
ਉਹ ਸਿੱਖ ਨੂੰ ਵੇਖ ਲਿਆ ਜਿਹੜਾ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਨੂੰ ਬਸਤਰ ਦੇ ਵਿਚ ਲਪੇਟ ਕੇ ਲੈ ਕੇ ਆ ਰਿਹਾ।
ਆਪਣੇ ਸੀਸ ਉਠਾਵਨ ਕੀਨਤ,
ਔਰ ਉਹ ਬਸਤਰ ਵਿਚ ਲਪੇਟਿਆ ਹੋਇਆ ਮਹਾਰਾਜ ਜੀ ਦਾ ਸੀਸ ਇਕ ਖਾਰ ਚ ਰੱਖਿਆ ਹੋਇਆ, ਔਰ ਉਹ ਖਾਰ ਉਹਨੇ ਆਪਣੇ ਸਿਰ ਦੇ ਉੱਤੇ ਰੱਖੀ ਹੋਈ ਹੈ।
ਟਿਕਟ ਸਤਰਾਸ ਮਿਸਾਲ,
ਵੇਖਦਾ ਵੀ ਆ ਵੀ ਕਿਤੇ ਫੌਜਾਂ ਨਾ ਆਉਂਦੀਆਂ ਹੋਣ, ਸਿਪਾਹੀ ਨਾ ਆਉਂਦੇ ਹੋਣ। ਉਹ ਸਿੱਖ ਡਰਿਆ ਵੀ ਹੋਇਆ ਜਿਹਨੇ ਸੀਸ ਚੁੱਕਿਆ ਹੋਇਆ ਸਿਰ ਤੇ।
ਕੀਨ ਚਿਨਾਰ ਮਿਲੇ ਕਰ ਬੰਧਨ, ਕਉ ਸੁਧ ਗੁਰ ਕੀ ਜਥਾ ਬਿਰਤਾਂਤ।
ਦੋਵੇਂ ਘੋੜ ਸਵਾਰ ਜਦੋਂ ਭਾਈ ਜੈਤਾ ਜੀ ਨੂੰ ਆ ਕੇ ਮਿਲੇ ਨਾ ਰਸਤੇ ਵਿਚ, ਇਨ੍ਹਾਂ ਨੇ ਪਹਿਚਾਣ ਲਿਆ, ਉਹਨੇ ਵੀ ਪਛਾਣਿਆ ਵੀ ਗੁਰੂ ਕੇ ਸਿੱਖ ਨੇ, ਤੇ ਇਨ੍ਹਾਂ ਦੋਵਾਂ ਘੋੜ ਸਵਾਰਾਂ ਨੇ ਭਾਈ ਜੈਤੇ ਨੂੰ ਪੁੱਛਿਆ, ਹਾਂ ਭਾਈ ਜੈਤਾ ਜੀ ਦੱਸੋ ਸਾਹਿਬ ਨੌਵੇਂ ਪਾਤਸ਼ਾਹ ਦਾ ਕੀ ਹਾਲ ਹੈ? ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਦੱਸੋ।
ਸੁਣ ਤਿੰਨ ਪਨੀ ਮੋਏ ਤਿਗ ਗੁਰ ਸਿਰ,
ਸੁਣ ਕੇ ਅੱਗੋਂ ਭਾਈ ਜੈਤੇ ਨੇ ਜਵਾਬ ਦਿੱਤਾ, ਆਖਿਆ ਭਾਈ ਸਿੱਖੋ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਸੀਸ ਮੇਰੇ ਕੋਲ ਹੈ,
ਚਹੋ ਅਨੰਦਪੁਰ ਲੈ ਕਰ ਜਾਤ।
ਔਰ ਮਹਾਰਾਜ ਜੀ ਦਾ ਇਹ ਪਾਵਨ ਸੀਸ ਮੈਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਜਾਣਾ ਚਾਹੁੰਦਾ, ਮੇਰੀ ਇਹ ਡਿਊਟੀ ਨੌਵੇਂ ਪਾਤਸ਼ਾਹ ਨੇ ਲਾਈ ਹੈ, ਮਹਾਰਾਜ ਜੀ ਦਾ ਇਹ ਪਾਵਨ ਸੀਸ ਮੈਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਜਾਣਾ।
ਤੁਮ ਕਿਤ ਜਾਓ ਅਟੋ ਅਬ ਪਾਛੇ,
ਹੁਣ ਅੱਗੇ ਕਿੱਥੇ ਜਾਂਦੇ ਹੋ ਭਾਈ, ਹੁਣ ਹਟ ਜਾਓ ਇੱਥੋਂ, ਵਾਪਸ ਚਲੇ ਜਾਓ ਕਿਉਂਕਿ ਨੌਵੇਂ ਪਾਤਸ਼ਾਹ ਤਾਂ ਸੱਚਖੰਡ ਜਾ ਬਿਰਾਜੇ ਨੇ।
ਬੀਤੀ ਤਿਮਚੈ ਗੁਰ ਜਿਸ ਪਾਂਤ,
ਉਹੀ ਬੀਤਿਆ ਜੋ ਸਤਿਗੁਰੂ ਜੀ ਚਾਹੁੰਦੇ ਸਨ।
ਗਮਨੋ ਤੋਰਨ ਦਿਓ ਸਦਨ ਸੁਧ, ਪੁਨ ਮੈਂ ਪਨੋ ਆਏ ਸਭ ਬਾਤ।
ਜਾਓ ਹੁਣ ਛੇਤੀ ਵਾਪਸ ਗੁਰੂ ਘਰ ਜਾ ਕੇ ਖਬਰ ਦਿਓ ਤੇ ਮੈਂ ਆ ਕੇ ਸਾਰਾ ਕੁਝ ਦੱਸਦਾ ਉੱਥੇ ਕੀ ਹੋਇਆ। ਮੈਂ ਆ ਕੇ ਘਰ ਆ ਕੇ ਸਭ ਕੁਝ ਦੱਸਦਾ ਹਾਂ।
ਕੀਰਤਪੁਰ ਮੈਂ ਠਹਿਰਨ ਕਰੋ,
ਮੈਂ ਪਹਿਲਾਂ ਚੱਲ ਕੇ ਕੀਰਤਪੁਰ ਸਾਹਿਬ ਆ ਕੇ ਠਹਿਰਾਂਗਾ।
ਬ੍ਰਿੰਦ ਦੇਵਰੇ ਗੁਰ ਸੋਢੀਨ,
ਕੀਰਤਪੁਰ ਤਾਂ ਠਹਿਰਾਂਗਾ ਕਿਉਂਕਿ ਜਿੰਨੇ ਸੋਢੀ ਪਹਿਲਾਂ ਹੋਏ ਨੇ ਉਨ੍ਹਾਂ ਦੇ ਸੰਸਕਾਰ ਕੀਰਤਪੁਰ ਸਾਹਿਬ ਚ ਹੋਏ ਨੇ। ਤੇ ਹੋ ਸਕਦਾ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਵੀ ਇੱਥੇ ਹੀ ਕਰਨਾ ਹੋਵੇ ਨੌਵੇਂ ਪਾਤਸ਼ਾਹ ਦੇ ਕੀਰਤਪੁਰ ਸਾਹਿਬ ਹੀ। ਇਸ ਕਰਕੇ ਪਹਿਲਾਂ ਮੈਂ ਕੀਰਤਪੁਰ ਸਾਹਿਬ ਆਵਾਂਗਾ।
ਅੱਗੇ ਗੁਰ ਇੱਛਾ ਜਿਮ ਹੋਵੇ,
ਅੱਗੇ ਜਿਵੇਂ ਗੁਰੂ ਕਲਗੀਧਰ ਦੀ ਇੱਛਾ ਹੋਵੇਗੀ,
ਜਿਮ ਵਰਤੈ ਅੱਛੀ ਮਨ ਚੀਨ,
ਉਸੇ ਤਰ੍ਹਾਂ ਵਰਤਾਂਗੇ ਜਿਵੇਂ ਉਹਨਾਂ ਦੇ ਮਨ ਨੂੰ ਭਾਵੇਗੀ।
ਸੁਣ ਦੋਨੋ ਬਿਰਤਾਂਤ ਹਟੇ ਤਬ,
ਭਾਈ ਜੈਤੇ ਕੋਲੋਂ ਇਹ ਬਿਰਤਾਂਤ ਸੁਣ ਕੇ ਉਹ ਦੋਵੇਂ ਸਿੱਖ ਵਾਪਸ ਮੁੜ ਆਏ।
ਗਮਨੇ ਆਨੰਦ ਅਨੰਦਪੁਰ ਮਗਲੀਨ,
ਅਨੰਦਪੁਰ ਸਾਹਿਬ ਆ ਗਏ ਬੜੀ ਛੇਤੀ ਨਾਲ।
ਸ਼ੀਗਰ ਕਰ ਸਭ ਪੰਥੇ ਉਲੰਘੇ,
ਸਾਈ ਨਾਲ ਚੱਲ ਕੇ ਸਾਰਾ ਪੈਂਡਾ ਤੈ ਕਰਾਏ।
ਬਰੇ ਸਦਨ ਹੈ ਬੰਧਨ ਕੀਨ,
ਘੋੜੇ ਬੰਨ ਕੇ ਸਤਿਗੁਰਾਂ ਦੇ ਕੋਲ ਆਏ।
ਗੁਰਟਿਗ ਪਹੁੰਚ ਬੰਧਨਾ ਠਾਨੀ,
ਮਹਾਰਾਜ ਜੀ ਕੋਲ ਪਹੁੰਚ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ।
ਦਿੱਲੀ ਕੇਰ ਬਿਰਤੰਤ,
ਦਿੱਲੀ ਦੇ ਰਸਤੇ ਦਾ ਸਾਰਾ ਪ੍ਰਸੰਗ ਗੁਰੂ ਕਲਗੀਧਰ ਜੀ ਨੂੰ ਸੁਣਾਇਆ।
ਸੁਣ ਕਰ ਸ਼ੋਕ ਮਾਨ ਸਭ ਹੈ ਕਰ,
ਸਾਰੀ ਸੰਗਤ ਨੇ ਬਚਨ ਸੁਣੇ ਸਭ ਸੁਣ ਕੇ ਸ਼ੋਕ ਮਾਨ ਹੋਏ।
ਨੀਰ ਬਿਲੋਚਨ ਤੇ ਨਿਚਰੰਤ,
ਸਿੱਖਾਂ ਦੀਆਂ ਅੱਖਾਂ ਚੋ ਨੇਤਰਾਂ ਚੋ ਜਲ ਭਰ ਭਰ ਵਹਿ ਰਿਹਾ।
ਸ੍ਰੀ ਗੋਬਿੰਦ ਸਿੰਘ ਵਰਜੇ ਸਗਰੇ, ਬ੍ਰਿੰਦ ਮਸੰਦਨ ਸੰਗ ਪਨੰਤ।
ਧਰ ਮਹਾਰਾਜ ਜੀ ਨੇ ਸਾਰਿਆਂ ਨੂੰ ਵਰਗ ਦਿੱਤਾ, ਕਿਸੇ ਨੇ ਨੀ ਰੋਣਾ, ਕਿਸੇ ਨੇ ਆਪਣੀਆਂ ਅੱਖਾਂ ਤੋਂ ਨੀਰ ਨੀ ਵਹਾਉਣੇ। ਜਿੰਨੇ ਮਸੰਦ ਸਨ ਉਹਨਾਂ ਨੂੰ ਕਲਗੀਧਰ ਜੀ ਨੇ ਆਗਿਆ ਕੀਤੀ,
ਤਿਆਰੀ ਕਰੋ ਦਰਬਗਨ ਖਰਚੋ।
ਮਹਾਰਾਜ ਜੀ ਕਹਿੰਦੇ ਤਿਆਰੀ ਕਰੋ, ਖੁੱਲੀ ਧਨ ਮਾਇਆ ਖਰਚ ਦਿਓ।
ਬਣੇ ਵਿਮਾਨ ਅਧਿਕ ਦੁਤਵੰਤ,
ਸੋਹਣਾ ਵਿਮਾਨ ਤਿਆਰ ਕਰੋ ਨੌਵੇਂ ਪਾਤਸ਼ਾਹ ਦੇ ਸੀਸ ਵਾਸਤੇ।
ਕੰਚਨ ਪੁਸ਼ਪ ਆਦਿ ਸਭ ਕਰੀ ਹੈ,
ਸੋਨੇ ਦੇ ਫੁੱਲ ਤਿਆਰ ਕਰਕੇ ਸੋਹਣਾ ਜਿਹਾ ਵਿਮਾਨ ਤਿਆਰ ਕਰੋ।
ਚੰਦਨ ਚਾਰੂ ਲਿਆਏ ਤਤਕਾਲ,
ਚੰਦਨ ਦੀ ਲੱਕੜ ਲਿਆਓ, ਚੰਦਨ ਦੀ ਲੱਕੜ ਲਿਆ ਕੇ ਅੰਗੀਠਾ ਤਿਆਰ ਕਰੋ।
ਫੁੱਲਨ ਕੀ ਮਾਲਾ ਗਨ ਸਿਰਜੋ,
ਫੁੱਲਾਂ ਦੀਆਂ ਮਾਲਾਵਾਂ ਬਣਾਓ, ਸਿਰਜੋ ਤਿਆਰ ਕਰੋ।
ਪਸ਼ਮੰਬਰ ਲਿਓ ਮੁੱਲ ਵਿਸਾਲ,
ਪਸ਼ਮੀਨੇ ਦਾ ਸੋਹਣਾ ਵਸਤਰ ਮੁੱਲ ਖਰੀਦ ਲਵੋ।
ਅਨਕ ਸੁਧ ਕੰਦਨ ਕਰੋ ਸਕੇਲਨ,
ਅਨਕ ਸੁਗੰਧੀਆਂ ਇਕੱਠੀਆਂ ਕਰ ਲਵੋ।
ਜਬ ਤਿਲ ਕ੍ਰਿਤ ਸੰਚੀ ਹੈ ਜਾਲ,
ਜੋ ਆਦਿਕ ਸਾਰੀ ਸਮੱਗਰੀ ਜੋ ਚਾਹੀਦੀ ਅੰਗੀਠੇ ਵਾਸਤੇ ਇਕੱਠੀ ਕਰ ਲਓ।
ਹੁਣ ਗੁਰੂ ਹੁਕਮ ਪਚਾਏ ਨਰਗਨ,
ਏਦਾਂ ਮਹਾਰਾਜ ਜੀ ਨੇ ਹੁਕਮ ਕਰਕੇ ਭੇਜ ਦਿੱਤੇ ਸੇਵਾਦਾਰ ਵਿਮਾਨ ਤਿਆਰ ਕਰਨ ਲਈ।
ਵੱਡੇ ਨਗਰ ਤੇ ਆਨੋ ਪਾਲ,
ਜਿਹੜਾ ਕੋਈ ਵੱਡਾ ਨਗਰ ਨੇੜੇ, ਰੋਪੜ ਹੀ ਉਸ ਵੇਲੇ ਵੱਡਾ ਨਗਰ ਪੈਂਦਾ ਸੀ, ਉਥੋਂ ਜਾ ਕੇ ਸਾਰਾ ਸਾਜੋ ਸਮਾਨ ਲਿਆਂਦਾ ਹੈ।
ਦੋਏਰਾ ਇਮ ਤਿਆਰੀ ਸਤਗੁਰ ਕਰੀ, ਸਰਬ ਪਾਤ ਕੀ ਜੋਏ।
ਗੁਰੂ ਕਲਗੀਧਰ ਜੀ ਨੇ ਸਾਰੀ ਤਿਆਰੀ ਮਹਾਰਾਜ ਜੀ ਦੇ ਸੀਸ ਆਉਣ ਤੋਂ ਪਹਿਲਾਂ ਕਰ ਲਈ ਸੰਸਕਾਰ ਕਰਨ ਵਾਸਤੇ।
ਉਸ ਤੇਲੇ ਕੀਰਤਪੁਰੇ ਪਹੁੰਚਿਓ ਗੁਰ ਸਿੱਖ ਸੋਏ,
ਉਧਰੋਂ ਸਿੱਖ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਸ੍ਰੀ ਕੀਰਤਪੁਰ ਸਾਹਿਬ ਆ ਪਹੁੰਚੇ ਹਨ। ਤੇ ਕੀਰਤਪੁਰ ਸਾਹਿਬ ਤੋਂ ਮਹਾਰਾਜ ਜੀ ਦਾ ਪਾਵਨ ਸਰੀਰ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਜਿਵੇਂ ਕਲਗੀਧਰ ਜੀ ਸੰਸਕਾਰ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।